کا خالصہ واہ حقیقت گرو روپ صاحب سمجھیے اج دا حکم نامہ کہ چھنداں دی بانی پھیلاندی ہے بناسری راگ دے چھتے چھند پہلے پادشاہ چوتھے پادشاہ تے پنجویں پادشاہ جی دے پہ گئے ہیں ایک ایک شبد چار چار چھنداں دا جوڑ ہے ایک چھند نہیں ہے ایک ایک شبد دے چار چار چھند نے کچھ شبد پہلے پادشاہ جی دے نے کچھ چوتھے تے کچھ پنجویں چھنداں وچ پہلے چھند وچ جڑی مول وچار دھارا چلدی ہے باقی تین چھنداں وچ ایک طریقے نال اس دی نال نال ویکھیا چلدی جاندی ہے یہ چار چار چھنداں دا جوڑ ہے دھن گرو نانک دیو جی مہاراج دا ایک پاون پوتر واک اس وچ ایک مول دھارمک ودھان دا ذکر کیتا ہے جس دا خلاصہ تے میں بہت دفعہ کیتا ہے شاید یا مینوں کہن دا ڈھنگ نہیں آیا کیونکہ بار بار یہی پوچھیا جاندا ہے یہی چٹھیاں آندیاں نے سب کچھ اسی کردے ہاں کہ پرماتما کردا ہے یہ سب کچھ پرماتما ہی کردا ہے تو ساڈا دوش کی ہے پھر ساڈا دوش کی ہے کوئی برا کی ہے تے کوئی بھلا کی ہے سب کچھ تے پرماتما دے ہاتھ وچ ہے اس طرح دے درشن شبد دے آدھار تے کھولیا تے میں کئی دفعہ شاید انہاں دی پکڑ وچ نہیں آؤں گا یا میرے کول سمجھان دا کہن دا ڈنگ نہیں اے تے گرو جانے چھند چونکہ چار نے میں چاہنا تھوڑے تھوڑے پہلے اکھری ارتھ ہو جان تاکہ میں تھوڑے سامنے خلاصہ کر سکاں اور سمے بھی الگھنا نہ ہووے اس لمبے چار چھنداں نو دیکھ کے بناسری راگ دا اے مہان واک پہلی پنکتی آپ سرون کرو ہاں جی سارا شبد استری روپ وچ اچارن ہویا ہویا اے جیون دے ٹھگی گئی جیو استری کارن پربھو پتی نال تے ملاپ ہویا ہی نا پھر سنگ موٹڑی ہے مٹھا گیا ٹھگیا گیا اتے ٹھگی گئی استری روپ وچ اے سارا شبد ہے اس پنکتی دا تھوڑا جہا خلاصہ پرش تن دے تلتے تے پورا پرش ہے ناری دے تن تے ادھورا ہے پرش دے اندر ناری ادھوری ہے کچھ چکر چین پرش کول بھی ایسے نے جو ناری دے ناری ناری روپ دے تے پوری ہے پرش روپ دے ادھوری ہے اکثر میں بیان کیتا ہے ماں باپ تو شریر آیا ہے دوہاں دی انس موجود ہے ادھوری ہے استری پرش دے اندر جس دن سادھنا کردیاں کردیاں اے استری پرش دے اندر پوری ہو جاندی ہے ਉਹਦੇ ਬੋਲਾਂ ਵਿੱਚ ਹਲੇਮੀ ਆ ਜਾਂਦੀ ਹੈ ਉਹਦੇ ਬੋਲਾਂ ਵਿੱਚ ਮਿਠਾਸ ਆ ਜਾਂਦਾ ਹੈ ਉਹਦੇ ਸੁਭਾਅ ਵਿੱਚ ਸਮਰਪਣ ਆ ਜਾਂਦਾ ਹੈ ਉਹਦੇ ਮਾਨਸਿਕ ਮੰਡਲ ਵਿੱਚ ਬਹੁਤ ਵੱਡਾ ਠਹਿਰਾਓ ਆ ਜਾਂਦਾ ਹੈ ਇਹ ਪਹਿਚਾਣ ਆਉਂਦੀ ਹੈ ਇਸ ਵਾਸਤੇ ਜਰਮਨੀ ਦਾ ਇੱਕ ਮਹਾਨ ਨਾਸਤਿਕ ਤੇ ਦਾਰਸ਼ਨਿਕ ਨੀਤੀ ਸੀ ਕਹਿੰਦਾ ਸੀ ਭਾਰਤ ਦੇ ਸਾਰੇ ਸੰਤ ਮੈਨੂੰ ਪੁਰਸ਼ ਨਹੀਂ ਲੱਗਦੇ ਇਸਤਰੀ ਲੱਗਦੇ ਇਸਤਰੀ ਲੱਗਦੇ ਕਹਿੰਦੇ ਠੀਕ ਹੈ ਸਰੀਰ ਇਹਨਾਂ ਕੋਲ ਪੁਰਸ਼ ਵਰਗਾ ਇਹਨਾਂ ਦਾ ਸੁਭਾਅ ਇਹਨਾਂ ਦੀ ਜੀਵਨ ਚਰਿਆ ਇਹਨਾਂ ਦੇ ਬੋਲ ਦੱਸਦੇ ਪਏ ਨੇ ਕਿ ਪੁਰਸ਼ ਹੋ ਕੇ ਨਹੀਂ ਜੀ ਰਹੇ ਇਸਤਰੀ ਹੋ ਕੇ ਜੀ ਰਹੇ ਇਹਨਾਂ ਦੇ ਸੁਭਾਅ ਦੇ ਜਿਤਨਾ ਠਹਿਰਾਓ ਕਿਤਨੀ ਹਲੇਮੀ ਬੋਲਾਂ ਦੇ ਜਿਤਨਾ ਮਿਠਾਸ ਤੇ ਬਰਦਾਸ਼ ਦਾ ਮਾਦਾ ਇਹ ਸਾਰੇ ਤੱਕ ਇਸਤਰੀ ਰਹਿਣਾ ਉਹਨੇ ਆਪਣੀ ਥਾਂ ਤੇ ਠੀਕ ਹੀ ਆਖਿਆ ਇਸਤਰੀ ਅਸਥੂਲ ਦੇਹੀ ਵਿੱਚ ਇਸਤਰੀ ਰੂਪ ਵਿੱਚ ਪੂਰੀ ਹੈ ਪਰ ਪੁਰਸ਼ ਰੂਪ ਵਿੱਚ ਅਧੂਰੀ ਹੈ ਕਿਉਂਕਿ ਕੇਵਲ ਤਨ ਨਹੀਂ ਹੈ ਇਸਤਰੀ ਤੇ ਪੁਰਸ਼ ਕੋਲ ਮਨ ਵੀ ਹੈ ਉਹ ਪੁਰਸ਼ ਦੇ ਮਨ ਦੇ ਵਿੱਚ ਵੀ ਅਧੂਰੀ ਇਸਤਰੀ ਹੈ ਪਰ ਇਸਤਰੀ ਦੇ ਮਨ ਦੇ ਵਿੱਚ ਵੀ ਅਧੂਰਾ ਪੁਰਸ਼ ਜਿਸ ਦਿਨ ਇਸਤਰੀ ਦੇ ਅੰਦਰ ਨਾਰੀ ਦੇ ਅੰਦਰ ਇਹ ਪੁਰਸ਼ ਪੂਰਾ ਹੋ ਜਾਂਦਾ ਹੈ ਉਹਦੇ ਵਿੱਚ ਸੂਰਬੀਰਤਾ ਆ ਜਾਂਦੀ ਹੈ ਨਿਡਰਤਾ ਆ ਜਾਂਦੀ ਹੈ ਨਿਰਭੈ ਹੋ ਜਾਂਦੀ ਹੈ ਸੰਘਰਸ਼ ਦੀ ਉਹਦੇ ਅੰਦਰ ਬਿਰਤੀ ਵੀ ਪੈਦਾ ਹੋ ਜਾਂਦੀ ਹੈ ਉਹਦੇ ਸੁਭਾਅ ਵਿੱਚ ਪੁਰਸ਼ ਟਪਕਣ ਲੱਗ ਪੈਂਦਾ ਹੈ ਕਿਉਂਕਿ ਅੱਜ ਤੱਕ ਉਹਦੇ ਅੰਦਰ ਪੁਰਸ਼ ਅਧੂਰਾ ਸੀ ਅੱਜ ਪੂਰਾ ਹੋਇਆ ਤਾਂ ਜੀਵਨ ਦਾ ਸਾਰਾ ਢਾਂਚਾ ਬਦਲ ਜਾਏਗਾ ਜੀ ਰਹੀ ਸੀ ਇਸਤਰੀ ਕਰਕੇ ਹੁਣ ਇਸਤਰੀ ਪੁਰਸ਼ ਇਹਦੇ ਚ ਦੋਵੇਂ ਜੀ ਰਹੇ ਨੇ ਜੀ ਰਿਹਾ ਸੀ ਪੁਰਸ਼ ਪੁਰਸ਼ ਕਰਕੇ ਪਰ ਹੁਣ ਇਸਤਰੀ ਤੇ ਪੁਰਸ਼ ਦੋਵੇਂ ਜੀ ਰਹੇ ਨੇ ਇਹਦੇ ਮਨ ਦੇ ਚ ਸਰੀਰਕ ਤਨ ਤੇ ਪੁਰਸ਼ ਪੁਰਸ਼ ਦੀ ਤਰ੍ਹਾਂ ਜੀਵਦਾ ਰਿਹਾ ਇਸਤਰੀ ਇਸਤਰੀ ਦੀ ਤਰ੍ਹਾਂ ਜਿਸ ਦਿਨ ਇਸਤਰੀ ਪੁਰਸ਼ ਦੇ ਅੰਦਰ ਪੂਰੀ ਆਉਂਦੀ ਹੈ ਫਿਰ ਦੋਵੇਂ ਤਰ੍ਹਾਂ ਦਾ ਜੀਵਨ ਇਹਦੇ ਕੋਲ ਆਉਂਦਾ ਹੈ ਦੋਹਾਂ ਦਾ ਜੋੜ ਕਿਧਰੇ ਲੋੜ ਪੈ ਜਾਏ ਕਿਨੇ ਸੰਘਰਸ਼ ਵੀ ਕਰਨਾ ਹੈ ਲਾਹੌਰ ਦੇ ਕੋਲ ਇੱਕ ਕੱਲੀ ਸਿੰਘਣੀ ਨੂੰ ਵੇਖ ਚਾਰ ਦੁਸ਼ਟਾਂ ਨੇ ਘੇਰ ਲਿਆ ਲੇਕਿਨ ਦੁਸ਼ਟ ਥੋੜੇ ਸਹਿਮੇ ਵੀ ਨੇ ਕਿਉਂਕਿ ਇਸਤਰੀ ਕੋਲ ਤਲਵਾਰ ਸੀ ਪਹਿਨੀ ਹੋਈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੱਚੀ ਉਹਨੇ ਵੀ ਦੇਖ ਲਿਆ ਇਹਨਾਂ ਚਾਰਾਂ ਦੀ ਨੀਅਤ ਠੀਕ ਨਹੀਂ ਹੈ ਤੇ ਉਹਨਾਂ ਚਾਰਾਂ ਨੂੰ ਵੀ ਪਤਾ ਸੀ ਤੇ ਅਬਲਾ ਇਹਦੇ ਕੋਲ ਬਲ ਥੋੜੀ ਹੈ ਤੇ ਸਾਡਾ ਮੁਕਾਬਲਾ ਥੋੜੀ ਕਰ ਸਕਦੀ ਹੈ ਇੱਕ ਪੁਰਸ਼ ਦਾ ਵੀ ਸਰੀਰਕ ਤੌਰ ਤੇ ਮੁਕਾਬਲਾ ਨਹੀਂ ਕਰ ਸਕਦੀ ਇਹ ਚਾਰਾਂ ਦਾ ਕਿਵੇਂ ਕਰ ਅਸੀਂ ਇਸ ਨੂੰ ਕਾਬੂ ਕਰ ਲੈਣਾ ਜੈਸੇ ਨੇੜੇ ਆਏ ਨਾ ਉਹਨੇ ਹੱਥ ਦੇ ਸੋਨੇ ਦੀਆਂ ਚੂੜੀਆਂ ਪਹਿਨੀਆਂ ਸਨ ਦੋਵਾਂ ਚ ਕੁਝ ਇਧਰ ਭੁਆ ਮਾਰੀਆਂ ਕੁਝ ਇਧਰ ਕੁਝ ਇਧਰ ਐਨ ਚਾਰੋਂ ਪਾਸੇ ਆਪਣੇ ਖਲੇਰ ਦਿੱਤੀਆਂ ਜਿਵੇਂ ਇਹ ਚਾਰੇ ਸੋਨੇ ਦੀਆਂ ਚੂੜੀਆਂ ਚੁੱਕਣ ਲੱਗੇ ਇਹਨੇ ਇਕਦਮ ਛੇਤੀ ਚ ਚਾਰਾਂ ਦੇ ਸਿਰ ਕਲਮ ਕਰ ਦਿੱਤੇ ਕੱਟ ਕੇ ਰੱਖ ਦਿੱਤੇ ਫਿਰ ਆਪਣੀਆਂ ਸੋਨੇ ਦੀਆਂ ਚੂੜੀਆਂ ਵੀ ਚੁੱਕ ਲਈਆਂ ਚੱਲ ਪਏ ਇਹ ਇਸਤਰੀ ਨਹੀਂ ਕਰ ਸਕਦੀ ਇਹ ਇਸਤਰੀ ਦਾ ਸੁਭਾਅ ਨਹੀਂ ਕਰ ਸਕਦਾ ਉਹ ਪੁਰਸ਼ ਦਾ ਸੁਭਾਅ ਕਰ ਸਕਦਾ ਇਸਤਰੀ ਇਸਤਰੀ ਰੂਪ ਵਿੱਚ ਪੂਰੀ ਜੀਵਦੀ ਹੈ ਪੁਰਸ਼ ਰੂਪ ਵਿੱਚ ਅਧੂਰੀ ਜੀਵਦੀ ਹੈ ਔਰ ਜਿਸ ਦਿਨ ਪੁਰਸ਼ ਰੂਪ ਵਿੱਚ ਪੂਰੀ ਆਉਂਦੀ ਹੈ ਇੰਜ ਕਹਿ ਲਓ ਇਹ ਫਿਰ ਪੂਰਨ ਪੁਰਖ ਬਣਦੀ ਹੈ ਪੁਰਖ ਦਾ ਮਤਲਬ ਮਰਦ ਨਹੀਂ ਹੈ ਪੂਰੇ ਆ ਗਿਆ ਇਹ ਹੁਣ ਪੂਰੇ ਆ ਗਏ, ਮੁਕੰਮਲ ਹੋ ਗਏ, ਇਹ ਹੁਣ ਮੁਕੰਮਲ ਹੋ ਗਏ। ਇਹ ਸੰਘਰਸ਼ ਬਿਰਤੀ ਪੁਰਸ਼ ਦੀ ਹੈ, ਇਹ ਹਮਲਾਵਰ ਬਿਰਤੀ ਪੁਰਸ਼ ਦੀ ਹੈ, ਸਮਰਪਣ ਬਿਰਤੀ ਇਸਤਰੀ ਦੀ ਹੈ। ਪਰ ਹੁਣ ਇਹ ਪੁਰਸ਼ ਵੀ ਹੈ, ਜਿੱਥੇ ਲੋੜ ਪੈਂਦੀ ਹੈ ਇਹ ਪੁਰਸ਼ ਬਣ ਜਾਂਦੀ ਹੈ, ਜਿੱਥੇ ਲੋੜ ਪੈਂਦੀ ਹੈ ਇਸਤਰੀ ਬਣ ਜਾਂਦੀ ਹੈ। ਇਸੇ ਤਰ੍ਹਾਂ ਪੁਰਸ਼ ਇਸਤਰੀ ਦੇ ਤਲ ਤੇ ਅਧੂਰਾ ਹੈ। ਜਿਸ ਦਿਨ ਇਸ ਦੇ ਅੰਦਰ ਇਸਤਰੀ ਪੂਰੀ ਆਉਂਦੀ ਹੈ, ਫਿਰ ਇਹਦੇ ਅੰਦਰ ਦੋ ਜੀਵਦੇ ਨੇ। ਚਲੋ ਬਾਹਰੋਂ ਤੇ ਇਹ ਦੋ ਜੀਵਦੇ ਨੇ, ਇਸਤਰੀ ਪੁਰਸ਼, ਪਤੀ ਪਤਨੀ, ਪਰ ਹੁਣ ਅੰਦਰ ਵੀ ਇਹ ਦੋਵੇਂ ਇਕੱਠੇ ਹੀ ਜੀਵਦੇ ਨੇ, ਮਾਨਸਿਕ ਤਲ ਤੇ ਵੀ ਪੂਰੇ ਹੋ ਜਾਂਦੇ। ਉਹਨਾਂ ਦੀਆਂ ਕਿਰਿਆਵਾਂ ਤੋਂ ਜੋ ਹੈ ਪਤਾ ਚੱਲ ਜਾਂਦਾ, ਉਸ ਪੁਰਸ਼ ਦੇ ਅੰਦਰ ਹਲੇਮੀ ਆ ਜਾਂਦੀ ਹੈ, ਬਰਦਾਸ਼ਤ ਦਾ ਮਾਦਾ ਆ ਜਾਂਦਾ, ਬੋਲਣ ਵਿੱਚ ਮਿਠਾਸ ਆ ਜਾਂਦਾ, ਸਭ ਸਮਰਪਣ ਦੀ, ਆਪਣੇ ਆਪ ਨੂੰ ਨਿਛਾਵਰ ਕਰਨ ਦੀ, ਕੁਰਬਾਨ ਕਰਨ ਦੀ ਬਿਰਤੀ ਆ ਜਾਂਦੀ। ਪਰਿਪੂਰਨ ਪਰਮਾਤਮਾ ਨੇ ਐਸਾ ਵਿਧਾਨ ਬਣਾਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੁਝ ਸ਼ਬਦ ਇਸਤਰੀ ਰੂਪ ਦੇ ਚੱਲੇ, ਉੱਥੇ ਫਿਰ ਇਸਤਰੀ ਦਾ ਸੁਭਾਵ ਬੋਲਦੇ। ਕਿਸੇ ਸ਼ਬਦ ਵਿੱਚ ਪੁਰਸ਼ ਦਾ ਸੁਭਾਵ ਪਿਆ ਬੋਲਦਾ, ਕਿਸੇ ਸ਼ਬਦ ਵਿੱਚ ਇਸਤਰੀ ਦਾ ਸੁਭਾਵ ਪਿਆ ਬੋਲਦਾ। ਅਗਰ ਐਸਾ ਹੈ ਤਾਂ ਐਸੀ ਆਤਮਾ ਨੂੰ ਹੀ ਅਸੀਂ ਕਹਿ ਸਕਦੇ ਹਾਂ ਪੂਰਨ ਪੁਰਖ। ਦੋਵੇਂ ਬੋਲ ਰਹੇ ਨੇ, ਕਬੀਰ ਦੇ ਅੰਦਰ ਵੀ ਦੋਵੇਂ ਬੋਲਦੇ ਨੇ। ਬਹੁਤ ਸਾਰੇ ਸ਼ਬਦ ਉਹਦੇ ਪੁਰਸ਼ ਰੂਪ ਦੇ ਚ ਨੇ, ਪਰ ਬਹੁਤ ਸਾਰੇ ਸ਼ਬਦ ਉਸਦੇ ਨਾਰੀ ਰੂਪ ਵਿੱਚ ਨੇ। ਕੀ ਉਹ ਸਿੰਘਾ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ, ਹਰ ਮੇਰੋ ਪਿਰ ਹਾਂ ਹਰ ਕੀ ਬਹੁਰੀਆ, ਰਾਮ ਬੜੇ ਮੈਂ ਤਨਕ ਲਹੁਰੀਆ। ਕਈ ਸ਼ਬਦ ਨੇ, ਮੇਰੀ ਮਤ ਬਹੁਰੀ ਮੈਂ ਰਾਮ ਬਿਸਾਰਿਓ, ਕਿਨ ਬਿਦ ਰਹਿਣ ਰਹੋਰੀ, ਸੇ ਜੇ ਰਮਤ ਨੈਣ ਨਹੀਂ ਦੇਖੋ, ਇਹ ਦੁੱਖ ਕਾਂਸੋਂ ਕਹੋਰੀ। ਬਹੁਤ ਸਾਰੇ ਸ਼ਬਦ ਇਸਤਰੀ ਰੂਪ ਵਿੱਚ ਕਬੀਰ ਉਚਾਰਨ ਪਏ ਕਰਦੇ ਨੇ। ਇਨ੍ਹਾਂ ਸੰਤਾਂ ਦੇ ਬੋਲਾਂ ਨੂੰ ਪੜ੍ਹ ਕੇ, ਗੁਰੂ ਅਵਤਾਰਾਂ ਦੇ ਬੋਲਾਂ ਨੂੰ ਪੜ੍ਹ ਕੇ ਨੀਤੀ ਸ਼ੇ ਨੇ ਕਹਿ ਦਿੱਤਾ, ਭਾਰਤ ਦਾ ਇੱਕ ਸੰਤ ਵੀ ਮਰਦ ਨਹੀਂ ਹੈ, ਪੁਰਸ਼ ਨਹੀਂ ਹੈ, ਸਭ ਨਾਰੀ ਹੈ, ਨਾਰੀ ਹੈ। ਆਪ ਸੁਣ ਕੇ ਹੈਰਾਨ ਹੋ ਗਏ, ਨੀਤੀ ਸ਼ੇ ਨੇ ਇਸ ਗਿਣਤੀ ਦੇ ਸੰਤਾਂ ਦੀ ਗਿਣਤੀ ਚ, ਮਹੰਤਾਂ ਦੀ ਗਿਣਤੀ ਚ, ਅਵਤਾਰਾਂ ਦੀ ਗਿਣਤੀ ਚ ਮਹਾਤਮਾ ਗਾਂਧੀ ਨੂੰ ਵੀ ਲਿਆ, ਕਹਿੰਦੇ ਇਹ ਵੀ ਨਾਰੀ ਹੈ, ਅਨਸ਼ਨ ਕਰਦਾ, ਕਹਿੰਦੇ ਇਸਤਰੀ ਵੀ ਸਤਾਈ ਹੋਈ ਭੁੱਖ ਹੜਤਾਲ ਕਰ ਰਹੇ, ਨਹੀਂ ਖਾਣੀ ਰੋਟੀ, ਵੇ ਜਗ੍ਹਾ ਜਗ੍ਹਾ ਭੁੱਖ ਹੜਤਾਲ ਕਰ ਲੈਂਦਾ, ਵਰਤ ਰੱਖ ਲੈਂਦਾ, ਹੋਰ ਇਸਦੇ ਕੋਲ ਕੁਛ ਵੀ ਨਹੀਂ, ਬਸ ਭੁੱਖ ਹੜਤਾਲ, ਜਿੱਥੇ ਸੰਘਰਸ਼ ਕਰਨਾ ਮੈਂ ਰੋਟੀ ਨਹੀਂ ਖਾਣੀ। ਨੀਤੀ ਸ਼ੇ ਕਹਿੰਦੇ ਇਹ ਇਸਤਰੀ ਦਾ ਸੁਭਾਅ ਹੈ ਮਹਾਤਮਾ ਗਾਂਧੀ ਦੇ ਅੰਦਰ, ਪੁਰਸ਼ ਨਹੀਂ ਹੈ। ਔਰ ਉਹ ਐਲਾਨੀਆ ਕਹਿੰਦਾ ਮੈਂ ਸਿੱਧ ਕਰ ਸਕਦਾ ਹਿੰਦੁਸਤਾਨ ਦਾ ਇੱਕ ਵੀ ਸੰਤ ਪੁਰਸ਼ ਨਹੀਂ ਹੈ, ਨਾਰੀ ਹੈ, ਨਾਰੀ ਹੈ। ਖੈਰ ਸ਼ਬਦ ਵੀ ਉਹਨਾਂ ਦੇ ਇਸ ਤਰ੍ਹਾਂ ਦੇ ਬਹੁਤ ਸਾਰੇ, ਪਰ ਪੁਰਸ਼ ਰੂਪ ਦੇ ਚ ਵੀ ਸ਼ਬਦ ਨੇ, ਨਾਰੀ ਰੂਪ ਦੇ ਚ ਵੀ ਸ਼ਬਦ ਨੇ। ਇਸਦਾ ਮਤਲਬ ਜਿਵੇਂ ਬਾਹਰੋਂ ਇਹ ਦੋ ਇਕੱਠੇ ਜੀ ਰਹੇ ਨੇ ਪਤੀ ਪਤਨੀ, ਹੁਣ ਅੰਦਰੋਂ ਵੀ ਇਕੱਠੇ ਜੀ ਰਹੇ ਨੇ, ਹੁਣ ਮਾਨਸਿਕ ਤੌਰ ਤੇ ਵੀ ਇਕੱਠੇ ਨੇ। ਘਰ ਦੇ ਚ ਕਦੀ ਪਤੀ ਬੋਲਦਾ, ਕਦੀ ਪਤਨੀ ਬੋਲਦੀ, ਵਿਚਾਰ ਵਟਾਂਦਰਾ ਆਉਂਦਾ। ਐਸੇ ਪੂਰਨ ਪੁਰਖਾਂ ਦੇ ਅੰਦਰ ਕਦੀ ਪੁਰਸ਼ ਸੁਭਾਅ ਬੋਲਦਾ, ਕਦੀ ਨਾਰੀ ਸੁਭਾਅ ਬੋਲਦਾ। ਇਤਨਾ ਹੀ ਮੈਂ ਅਰਜ਼ ਕਰ ਸਕਦਾ, ਸ਼ਾਇਦ ਪਕੜ ਦੇ ਚ ਗੱਲ ਆਈ ਹੋਵੇਗੀ। ਹੁਣ ਇਸਦਾ ਦੂਜਾ ਭਾਗ ਮੈਂ ਆਪ ਨੂੰ ਸਰਵਣ ਕਰਾਵਾਂ। ਇਸਤਰੀ ਤੇ ਪੁਰਸ਼ ਦੇ ਮਨੁੱਖਾਂ ਦਾ ਇੱਕ ਹੋਰ ਤਬਕਾ ਵੀ ਹੈ, ਜਿਹਨੂੰ ਅਸੀਂ ਕਿਨਰ ਕਹਿ ਦਿੰਦੇ ਹਾਂ। ਸੱਭੇ ਸ਼ਬਦ ਹੈ ਪੁਰਾਣਾ ਸੰਸਕ੍ਰਿਤ ਦਾ ਕਿਨਰ। ਇਹ ਕਿਨਰ ਨਾ ਪੁਰਸ਼ ਨੇ ਨਾ ਨਾਰੀ, ਤੇ ਕਿਨਰ ਤੇ ਇਸਤਰੀ ਵੀ ਨਹੀਂ ਨੇ, ਸਰੀਰਕ ਤਲ ਤੇ। ਅਗਰ ਸਰੀਰਕ ਤਲ ਤੇ ਨਹੀਂ ਨੇ ਤਾਂ ਫਿਰ ਮਾਨਸਿਕ ਤਲ ਤੇ ਵੀ ਨਹੀਂ ਨੇ, ਤੇ ਪੁਰਸ਼ ਵੀ ਨਹੀਂ ਨੇ। ਜੇ ਸਰੀਰਕ ਤਲ ਤੇ ਨਹੀਂ ਨੇ ਤਾਂ ਫਿਰ ਮਾਨਸਿਕ ਤਲ ਤੇ ਵੀ ਨਹੀਂ ਨੇ। ਇਸ ਵਾਸਤੇ ਮਾਫ਼ੀ ਵੀ ਮੈਂ ਪਹਿਲੇ ਮੰਗ ਲਵਾਂ, ਕਿਉਂਕਿ ਬੋਲ ਸਾਰੀ ਦੁਨੀਆ 'ਚ ਜਾਂਦੇ ਨੇ। ਅੱਜ ਤੱਕ ਧਾਰਮਿਕ ਗ੍ਰੰਥਾਂ 'ਚ ਮੈਂ ਨਹੀਂ ਕਿਧਰੇ ਪੜ੍ਹਿਆ ਕਿ ਕੋਈ ਕਿਨਰ ਸੰਤ ਬਣ ਗਿਆ ਹੋਵੇ, ਬ੍ਰਹਮ ਗਿਆਨੀ ਬਣ ਗਿਆ ਹੋਵੇ, ਪਰਮਾਤਮਾ ਨਾਲ ਜੁੜ ਗਿਆ ਹੋਵੇ। ਅੰਧੇ ਤੇ ਭਗਤ ਬਣੇ ਨੇ, ਲੰਗੜੇ ਵੀ ਬਣੇ ਨੇ। ਇਹ ਤੇ ਦੇਖੇ ਅੰਧਾ ਸੂਰਦਾਸ ਬ੍ਰਹਮ ਗਿਆਨੀ, ਕੋਈ ਕਿਨਰ ਬਣਿਆ ਹੋਵੇ ਇਤਿਹਾਸ ਦੇ ਚ ਨਹੀਂ, ਬਣਿਆ ਹੋਵੇ ਹੋ ਸਕਦਾ ਹੈ ਪਰ ਉਸਦਾ ਇਤਿਹਾਸ ਨਾ ਹੋਵੇ। ਪਰ ਮੈਨੂੰ ਐਸਾ ਲੱਗਦਾ ਜਿਹਦੇ ਕੋਲ ਪੁਰਸ਼ ਵਾਲਾ ਸੁਭਾਅ ਵੀ ਕੋਈ ਨਹੀਂ, ਨਾਰੀ ਵਾਲਾ ਸੁਭਾਅ ਵੀ ਕੋਈ ਨਹੀਂ, ਬਸ ਨਾਰੀ ਪੁਰਸ਼ ਤੋਂ ਬਿਨਾਂ ਜੀ ਰਿਹਾ, ਜਾਂ ਇੰਜ ਕਹਿ ਲਓ ਮਨੁੱਖਤਾ ਤੋਂ ਬਿਨਾਂ ਜੀ ਰਿਹਾ। ਫਿਰ ਕਿਸ ਤਰ੍ਹਾਂ ਜੀ ਰਿਹਾ ਹੋਵੇ, ਇਹਦੇ ਅੰਦਰ ਕਿਹੜਾ ਸੁਭਾਅ ਕੰਮ ਕਰ ਰਿਹਾ ਹੋਵੇਗਾ? ਇਸਤਰੀ ਪੁਰਸ਼ ਦਾ ਤੇ ਨਹੀਂ ਹੈ। ਇਹ ਹੁਣ ਪ੍ਰਭੂ ਜਾਣੇ, ਜ਼ਿਆਦਾ ਮੈਂ ਖੁਲਾਸਾ ਨਾ ਕਰਾਂ, ਕਿਉਂਕਿ ਮੈਂ ਐਸਾ ਪਿਛਲੇ ਦਿਨੀ ਪੜ੍ਹਿਆ ਸੀ, ਯੂਪੀ ਵਿੱਚ ਇੱਕ ਕਿਨਰ ਵੀ ਮੈਂਬਰ ਪਾਰਲੀਮੈਂਟ ਬਣ ਗਏ, ਜਿੱਤ ਗਿਆ ਸੀ। ਤੇ ਮੈਂ ਕਿਹਾ ਤੇ ਰਾਮ ਦਾ ਭਵਿਸ਼ਵਾਕ ਸਹੀ ਹੋ ਰਿਹਾ, ਵਿਦਾਇਗੀ ਦੇਣ ਆਏ ਸਨ ਜਦ ਬਨਵਾਸ ਜਾ ਰਹੇ ਸਨ ਨਾ ਸ੍ਰੀ ਰਾਮ, ਇਸਤਰੀਆਂ ਸਨ ਪੁਰਸ਼ ਸਨ, ਦੋਹਾਂ ਨੂੰ ਸਮਝਾਇਆ, ਪਰ ਇੱਕ ਤੀਸਰਾ ਤਬਕਾ ਸੀ ਕਿਨਰ, ਉਹਨਾਂ ਨੇ ਝੋਲੀ ਅੱਡੀ, ਭਗਵਾਨ ਸਾਡੀ ਝੋਲੀ ਚ ਵੀ ਕੁਝ ਪਾਓ। ਇੰਜ ਗਾਥਾ ਹੈ, ਕਲਯੁਗ ਦੇ ਚ ਤੁਹਾਡਾ ਰਾਜ ਹੋਵੇਗਾ, ਇੰਜ ਕਹਿੰਦੇ ਕਥਾ ਹੈ, ਰਾਮਾਇਣ ਦੀ ਕਥਾ ਹੈ। ਪਹਿਲੀ ਦਫਾ ਜਦ ਅਖਬਾਰ ਚ ਮੈਂ ਖਬਰ ਪੜ੍ਹੀ ਕਿਨਰ ਮੈਂਬਰ ਪਾਰਲੀਮੈਂਟ ਬਣ ਗਿਆ ਔਰ ਇੱਕ ਦੋ ਕਿਨਰ MLA ਵੀ ਬਣੇ ਨੇ, ਤੇ ਮੈਂ ਕਿਹਾ ਕਿਤੇ ਰਾਮ ਦਾ ਭਵਿਸ਼ਵਾਸ ਹੁਣੇ ਤੋਂ ਹੀ ਸਹੀ ਆਉਣ ਲੱਗ ਪਿਆ, ਇਹ ਤੇ ਹੁਣੇ ਤੋਂ ਹੀ ਗੱਲ ਚੱਲਣ ਲੱਗ ਪਈ। ਇੱਕ ਇਹ ਤਬਕਾ ਵੀ ਹੈ ਜੋ ਸਰੀਰਕ ਤਲ ਤੇ ਪੁਰਸ਼ ਦੀ ਤਰ੍ਹਾਂ ਨਹੀਂ ਜੀਵਦਾ, ਇਸਤਰੀ ਦੀ ਤਰ੍ਹਾਂ ਵੀ ਨਹੀਂ ਜੀਵਦਾ। ਅਗਰ ਸਰੀਰਕ ਤਲ ਤੇ ਇਹ ਜੀ ਸਕੇ, ਇਹਦੇ ਕੋਲ ਸਮਰੱਥਾ ਨਹੀਂ ਹੈ, ਤਾਂ ਫਿਰ ਮੰਨ ਲੈਣਾ ਚਾਹੀਦਾ ਮਾਨਸਿਕ ਤਲ ਤੇ ਵੀ ਸਮਰੱਥਾ ਨਹੀਂ ਹੋ ਸਕਦੀ। ਇਹੀ ਕਾਰਨ ਹੈ ਧਾਰਮਿਕ ਇਤਿਹਾਸ ਵਿੱਚ ਇਹਨਾਂ ਦਾ ਨਾਂ ਕੋਈ ਨਹੀਂ, ਇਹਨਾਂ ਦੀ ਗੱਲ ਕੋਈ ਨਹੀਂ, ਇਤਿਹਾਸ ਦੇ ਕਿਸੇ ਵੀ ਪੰਨਿਆਂ ਵਿੱਚ ਇਹ ਸਿਰਮੋਰ ਸੁਰਖੀ ਦੇ ਰੂਪ ਵਿੱਚ ਕਿਧਰੇ ਵੀ ਨਹੀਂ ਦੇਖਣ ਨੂੰ ਮਿਲਦੇ, ਕਿਸੇ ਵੀ ਪੰਨੇ ਤੇ ਦੇਖਣ ਨੂੰ ਨਹੀਂ ਮਿਲਦੇ। ਇਸਤਰੀਆਂ ਮਿਲਦੀਆਂ ਨੇ, ਪੁਰਸ਼ ਮਿਲਦੇ ਨੇ, ਸੁਰਖੀ ਦੇ ਚ ਮਿਲਦੇ ਨੇ, ਕਿਨਰ ਨਹੀਂ ਮਿਲਦੇ। ਹੁਣ ਮੈਂ ਅਰਜ਼ ਕਰਾਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ? ਇੱਕ ਹੋਰ ਜਿਹੜੀ ਗਣਨਾ ਹੈ ਜੋ ਭਗਤਾਂ ਨੇ ਕੀਤੀ ਹੈ, ਹੋ ਸਕਦਾ ਹੈ ਕੋਈ ਪੁਰਸ਼ ਸਰੀਰਕ ਤਲ ਤੇ ਪੁਰਸ਼ ਹੈ, ਮਾਨਸਿਕ ਤਲ ਤੇ ਵੀ ਪੁਰਸ਼ ਹੈ, ਪਰ ਇਹਦੇ ਅੰਦਰ ਨਾਰੀ ਨਹੀਂ ਹੈ। ਇਹਦਾ ਮਨ ਦਾ ਦੂਸਰਾ ਭਾਗ जो होना चाहिए अंदर नारी मां बाप तो शरीर आया नहीं है। ये पहचान किस तरह होगी? भक्ति नहीं है, भावना नहीं है, श्रद्धा नहीं है, तो ये हुण मानसिक तौर पे कह दिए किनर है, किनर है। स्त्री किमें पहचानी जाएगी? इहदे अंदर हुण पूर्ण तौर पे पुरुष नहीं है, ज्ञान नहीं है, विचार नहीं है। दूसरा, स्त्री रूप देच पूरी है, पूरी है, ये मानसिक तलते भी पूरी है कि नहीं, ये किवें पहचान करोगे? अगर स्त्री च भक्ति नहीं है, भावना नहीं है, कोई श्रद्धा नहीं है, तो फिर ये किन्नर श्रेणी च आवे? शरीरक तौर ते कोई स्त्री ते पुरुष हो सकता है, मानसिक तल ते बहुते स्त्री ते पुरुष किन्नर में, किन्नर। ज्ञान हीणा पुरुष है, विचार हीणा पुरुष है, किन्नर है। भाव हीणी स्त्री है, श्रद्धा हीणी स्त्री है, किन्नर है। पर जो किन्नर है ना वो स्त्री बन सकता है ना पुरुष, पर जो शरीरक तौर पे पुरुष है तो स्त्री है, मानसिक तल पे किन्नर ने, साधना करन, कथा कीर्तन सुनन, जप तप करन, तो स्त्री दे अंदर जो मानसिक तल पे स्त्री किन्नर है, तो दे अंदर भावना आ जाएगी, श्रद्धा आ जाएगी, स्त्री बन जाएगी, ये पूर्ण हो जाए। कथा कीर्तन सुनदिया सुनदिया, जप तप करदिया करदिया, गुरबाणी का पाठ करदिया करदिया, पुरुष के अंदर विचारां की प्रबलता आ सकती है, सूझ समझ की प्रबलता आ सकती है। अगर आ गई तो हुण ये फिर किन्नर नहीं है, ये पहचानो। ज्ञान हीणा पुरुष है, मानसिक तल ते किन्नर है। भाव हीणी स्त्री है, मानसिक तल ते किन्नर है। ते मैं बार बार माफी मंग लवा इस वास्ते कि इको ही तरह के प्रश्न दियां चिट्ठियां पढ़ पढ़ के मैं थक जाना, और प्रश्न भी है समझा समझा के उन्हां नाल गल करके भी सब कुछ रब ही करदा है कि असी करदा ही रब है, तो फिर असी केड़ी गल दे दोषी, फिर सानू सजा क्यों? और कुछ पंक्तियां उन्होंने कठिया कीतिया ने, इसका बल नहीं इस हाथ, करन करामन सर्ब को नाथ, सब प्रभु करदा, साढ़े हथ की है। इसका बल नहीं इस हाथ, हथ दे ताकत ते है ही कोई, जो कुछ करता है रब करता है। मनुष्य कोल असीम बल नहीं है, ते सीमा विच कर सकता है, असीम नहीं है। पर जिहड़ा बल है ये भी प्रभु दा दित्ता होया, इहदा अपना नहीं है, इहदा अपना नहीं है। इस वास्ते नाथ ते परमात्मा है। जे अख उसकी दिती हुई है, कन उसके दिते हुए ने, हथ पैर उसके दिते हुए ने, तो फिर बल भी उसे दा ही दिता हुआ है, फिर बुद्ध भी उसे दी दिती हुई है। कोई कर्म की जिम्मेवारी पशु ते नहीं आउंदी, बुद्ध कोई नहीं। कर्म के मुताबिक ना समाज पशुआं नूं सजा दे सकदा है, ना परमात्मा देंदा है। बुद्धि कोई नहीं, समझ ही कोई नहीं। कर्म की जिम्मेवारी बनस्पति ते भी नहीं आउंदी। अफ्रीका विच कुछ दरख्त ऐसे ने जैसे पंछी बैठते ने, उन्हां दियां शाखां उस पंछी नूं इस तरह फसा लैंदियां ने जिमें कमल दियां पंखड़ियां बंद हो जांदियां ते भौरां विच तड़प तड़प के मर जांदा। इस तरह पंछी मर जाते हैं। पंछी बैठा नहीं वो शाखा सुखेड़ लेते। कुछ पंछी नहीं बैठते उस दरख्त पे, थोड़ा जहां बोध हो गया उन्हें, लेकिन बेशतर बैठते हैं। फिर जैसे वो शाखा खुल दिए, पत्ते खुल दें, थले मुर्दा पंछी मिलते हैं। और मेरे पढ़न ते उथे कैनिया टेंजानिया जिड़ा सज्जन मैनु दिखाने वास्ते लै गया से, उन्हें दसिया बंदर तक नु पकड़ लेंदे ने, बंदर भी मुर्दा होके थले गिरदा। कि दरख्त मैं के हद हो गई, अज तक ते सुनिया सी दरख्त छाया देंदे ने, फल देंदे ने, फुल देंदे ने, ते हिंसा भी कर दे, हिंसा भी कर दे। जिड़ा आ जाए सही इना दी लपेट पकड़ के सुट देंदे, खत्म कर देंदे ने। जितने चिर तक उसका दम निकल ना जाए, इन्ने चिर तक शाखा हटदिया ही नहीं। दरख्तों बारे पढ़ के और देख के हैरानगी हुई मैनू। इस तरह के दरख्त दरख्त भी हिंसक ने कि सुते सिद्ध होंदी होवेगी। जैसे कमल दे विच औरा बैठा है, संध्या हो गई, उड़िया नहीं, पंखड़ियां बंद हो गई, अंदर तड़प तड़प के ही मर गया। पर शाम नू कमल का बंद होना स्वाभाविक है। उथे ते दिन नू भी कोई पंछी आ गया तो शाखा बंद कर लेंदे ने, पत्ते बंद कर लेंदे, उन्हों गिरफ्त दे चले लेंदे। इस तरह के दरख्त अफरीका के जंगलों में पाए गए। संक्षेप दे जो है मैं अर्ज करा, हुण कर्म की जिम्मेवारी दरख्तों से नहीं है, बुद्ध नहीं है। कर्म की जिम्मेवारी पशु पक्षियों से नहीं है, बुद्ध नहीं है। कर्म के बंधन दे केवल मनुख आता है, मनुख आता है। क्यों? एदे कोल बुद्ध है। जे एदे कोल बुद्ध है ताई ते ए अग दे च हाथ नहीं पाता, जल जावांगा, जल जावांगा। समझ है। पाप एक अग्नि है, पर उहदे च अपना मन पा लैंदा है, दैवी गुण जल जांदे हैं। भई बार दी अगन दे च जैसे तू हाथ नहीं पाता, पाप दी अगन दे च अपना मन भी ना पा। बार दी अगन दे च हाथ नहीं पाना अपनी अकल दी वरतों करदा है। पाप दी अगन दे च मन नहीं पाना इथे वरतों नहीं करदा। कबीर मन जाने सब बात, जानत ही अवगण कर। काहे की कुशलात आत दीप कुए पर। कारण अग दे च हथ पाया तत छिन फल है, उसे वक्त जल जाएगा। पाप दे च मन पाया उसे वक्त फल कोई नहीं, कोई नहीं, समा लगेगा, वक्त लगेगा। तो चूंकि उसे वक्त फल कोई नहीं, जैसे हुण किसे मनुख ने अज सत्संग कीता, बाणी पढ़ी है, तूं आखे मैनू फल मिले अज, ठीक है, बीज तों बो दिता है। अगर मन जोड़िया बीज तों बो दिता है, फली बहुत होवेगा। अगर तू पानी देंदा रहा ते सिंचदा रहिंदा रहा, क्योंकि कर्म ते बीज। बार दा कर्म कई कर्म तत छिन फल देंदे ने, तत छिन। मन जिस कर्म दे च पै जांदा है तत छिन फल नहीं आउंदा। इत्थों मनुख नूं छूट मिल जांदी है, कोई पाप नहीं है, कोई पाप दा फल भी नहीं है। इन्ने पापी पाप पै कर देन किहड़ा फल पै पांदे। अगर पाप करदे हां थानू कोई दिसे आर्थिक तौर ते फली बहुत हो रहा है, ਉਹਦੇ ਕੀਤੇ ਹੋਏ ਪੁੰਨਾ ਕਰਕੇ ਜੋ ਕੁਝ ਉਸਨੂੰ ਮਿਲਣਾ ਸੀ ਬਾਹਰ, ਕੁਛ ਨਾ ਕੁਛ ਜ਼ਰੂਰ ਘਟਦਾ ਜਾ ਰਿਹਾ ਹੈ, ਘਟਦਾ ਜਾ ਰਿਹਾ ਹੈ, ਲਾਜ਼ਮੀ ਹੈ। ਪਰ ਕੀਤੇ ਹੋਏ ਜਿਹੜੇ ਪੁੰਨ ਸਨ ਉਸ ਪਾਪ ਤੋਂ ਪਹਿਲੇ ਫਲੀਭੂਤ ਤੇ ਹੋਣਗੇ, ਹੋਣਗੇ। ਜੋ ਬੀਜਿਆ ਫਲੀਭੂਤ ਤੇ ਹੋਵੇਗਾ। ਹਜ਼ਾਰਾਂ ਤਰ੍ਹਾਂ ਦੇ ਬੀਜ ਧਰਤੀ ਦੇ ਵਿੱਚ ਬੋਏ ਜਾਂਦੇ ਨੇ, ਹਜ਼ਾਰਾਂ ਤਰ੍ਹਾਂ ਦੇ ਫੁੱਲ ਫਲ ਬੂਟੇ ਪੈਦਾ ਹੁੰਦੇ ਨੇ ਜੀਵਨ ਦੇ ਵਿੱਚ, ਹਜ਼ਾਰਾਂ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਨੇ। ਫਲ ਸਿਰਫ ਦੋ ਹੁੰਦੇ ਨੇ, ਮੈਂ ਅਰਜ਼ ਕਰਾਂ ਦੁੱਖ ਤੇ ਸੁੱਖ। ਫਲ ਹਜ਼ਾਰਾਂ ਕਿਸਮਾਂ ਦੇ ਨਹੀਂ ਹੁੰਦੇ, ਬੀਜ ਹਜ਼ਾਰਾਂ ਕਿਸਮਾਂ ਦੇ, ਕਰਮ ਅਸੀਂ ਹਜ਼ਾਰਾਂ ਕਿਸਮਾਂ ਦੇ ਕਰਦੇ ਹਾਂ। ਫਲ ਸਿਰਫ ਦੋ ਹੀ ਲੱਗਦੇ ਨੇ, ਸੁੱਖ ਤੇ ਦੁੱਖ। ਪੁੰਨ ਕਰਮ ਵਧਦੇ ਗਏ ਤਾਂ ਸੁੱਖ ਵਧਦਾ ਜਾਏਗਾ, ਪਾਪ ਕਰਮ ਵਧਦੇ ਗਏ ਤਾਂ ਦੁੱਖ ਵਧਦਾ ਜਾਏਗਾ, ਵਧਦਾ ਜਾਏਗਾ। ਬਸ ਇੰਨਾ ਹੀ ਹੈ। ਇਹ ਦੋ ਤਰ੍ਹਾਂ ਦੇ ਹੀ ਫਲ ਲੱਗਦੇ ਨੇ। ਹੁਣ ਬੀਜ ਕਦੋਂ ਬੋਇਆ ਸੀ, ਬੋਇਆ ਹੋਇਆ ਬੀਜ ਜਦੋਂ ਫਲ ਤੱਕ ਅਪੜਿਆ ਤਾਂ ਵਿੱਚ ਗੈਪ ਬੜਾ ਹੈ, ਅੰਤਰਾਲ ਹੈ। ਇਸ ਵਾਸਤੇ ਭਰੋਸਾ ਨਹੀਂ ਬਜਦਾ, ਮੈਂ ਜੋ ਇਤਨਾ ਦੁਖੀ ਹੋ ਗਿਆ ਤੇ ਮੈਂ ਕੁਛ ਕੀਤਾ, ਭਰੋਸਾ ਨਹੀਂ ਬਜਦਾ, ਭਰੋਸਾ ਨਹੀਂ ਬਜਦਾ। ਭਗਤ ਕਬੀਰ ਕਹਿੰਦੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਕਿਆ ਜਾਣੋ ਬਾਬਾ ਰੇ, ਮੈਂ ਕੀ ਜਾਣਾ ਆਪਣੇ ਕਰਮਾਂ ਦੀ ਗਤ। ਜੋ ਮੇਰੇ ਕੋਲ ਫਲ ਹੈ ਪਤਾ ਨਹੀਂ ਕਿਹੜੇ ਕਰਮਾਂ ਦਾ, ਔਰ ਕਦੋਂ ਮੈਂ ਕਰਮ ਕੀਤੇ, ਗੈਪ ਹੈ, ਵਿਚਕਾਰ ਅੰਤਰਾਲ ਹੈ। ਪਰ ਦੁੱਖ ਤੇ ਸੁੱਖ ਜੋ ਕੁਛ ਹੈ ਕੀਤਾ ਜ਼ਰੂਰ ਹੈ, ਬੋਇਆ ਜ਼ਰੂਰ ਹੈ, ਉਂਜ ਨਹੀਂ ਆਉਂਦਾ, ਉਂਜ ਨਹੀਂ ਆਉਂਦਾ। ਇਹ ਵਿਧਾਨ ਪਰਮਾਤਮਾ ਨੇ ਬਣਾਇਆ ਹੈ, ਇਸ ਵਿਧਾਨ ਨੂੰ ਕੋਈ ਤੋੜ ਨਹੀਂ ਸਕਦਾ। ਇਸ ਵਾਸਤੇ ਸਭ ਕੁਝ ਪ੍ਰਭੂ ਦੇ ਹੱਥ ਵਿੱਚ, ਨਿਆਂਕਾਰੀ ਹੋ ਗਏ, ਉਹਦੇ ਫੈਸਲੇ ਨੂੰ ਕੋਈ ਟਲਾ ਨਹੀਂ ਸਕਦਾ, ਉਹਦੇ ਵਿਧਾਨ ਨੂੰ ਕੋਈ ਬਦਲ ਨਹੀਂ ਸਕਦਾ। ਇਸ ਆਧਾਰ ਤੇ ਭਗਤ ਲੋਕ ਕਹਿ ਦਿੰਦੇ ਨੇ, ਮਜਬੂਰ ਹਾਂ, ਹੁਣ ਕਰ ਚੁੱਕੇ ਹਾਂ, ਮਜਬੂਰ ਹਾਂ, ਭੋਗਾਂਗੇ, ਭੋਗਾਂਗੇ, ਲਾਚਾਰ ਹੋ ਗਏ। ਕੀਤਾ ਕਿਉਂ ਹੈ ਪਾਪ? ਪਾਪ ਮਨੁੱਖ ਕਰਦਾ ਹੈ ਲੋਭ ਵਸ ਹੋ ਕੇ, ਪਾਪ ਮਨੁੱਖ ਕਰਦਾ ਹੈ ਹੰਕਾਰ ਵਸ ਹੋ ਕੇ, ਪਾਪ ਮਨੁੱਖ ਕਰਦਾ ਹੈ ਅਸੀਮ ਕਾਮ ਵਸ ਹੋ ਕੇ। ਹੋਰ ਕਿਸ ਤਰ੍ਹਾਂ ਕਰਦਾ? ਇਹੀ ਕਰਦਾ ਹੈ। ਫਿਰ ਜੋ ਕਰਦਾ ਹੈ ਉਸ ਕੀਤੇ ਹੋਏ ਵਿੱਚ ਮਨੁੱਖ ਸਮਝਦਾ ਮੈਨੂੰ ਰਸ ਆਵੇਗਾ, ਰਸ ਨਾ ਹੋਵੇ, ਲਾਭ ਨਾ ਹੋਵੇ ਤੇ ਸ਼ਾਇਦ ਪਾਪ ਨਾ ਕਰੇ। ਲੋਭ ਵਸ ਹੋ ਕੇ ਪਾਪ ਕਰ ਰਹੇ ਨੂੰ ਪਤਾ ਮੈਨੂੰ ਲਾਭ ਹੋਵੇਗਾ, ਇਸ ਕਰਕੇ ਕਰਦਾ ਹੈ। ਰਸ ਆਵੇਗਾ, ਲਾਭ ਹੋਵੇਗਾ, ਇਸ ਕਰਕੇ ਕਰਦਾ ਹੈ। ਪਰ ਮਹਾਰਾਜ ਕਹਿੰਦੇ ਨੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਭ। ਠੀਕ ਹੈ, ਮਿੱਠੀ ਜ਼ਹਿਰ ਵੀ ਹੁੰਦੀ ਹੈ, ਐਸੀ ਗੱਲ ਨਹੀਂ ਹੈ, ਹੈ ਤੇ ਜ਼ਹਿਰ ਮਿੱਠੀ ਹੈ। ਇੱਕ ਉਦਾਹਰਣ ਦਿੱਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜਿਹੜਾ ਸ਼ਬਦ ਉਹਨਾਂ ਨੇ ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ, ਕਿਉਂਕਿ ਉਹ ਇੱਕ ਪੰਕਤੀ ਉਚਾਰਨ ਕਰਕੇ ਸਮਾਧੀ ਲੀਨ ਹੋ ਗਿਆ ਸੀ, ਬਾਕੀ ਸ਼ਬਦ ਨੂੰ ਕੰਪਲੀਟ ਕੀਤਾ ਹੈ ਗੁਰੂ ਅਰਜਨ ਦੇਵ ਜੀ ਨੇ। ਉਹਦਾ ਹੈਡਿੰਗ ਹੈ ਸਾਰੰਗ ਮੱਲਾ ਪੰਜਵਾਂ ਸੂਰਦਾਸ। ਉੱਪਰ ਦੀ ਇੱਕੋ ਪੰਕਤੀ ਸੂਰਦਾਸ ਦੀ ਹੈ, ਥੱਲੇ ਦੀਆਂ 6 ਪੰਕਤੀਆਂ ਗੁਰੂ ਅਰਜਨ ਦੇਵ ਜੀ। ਉਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹਰ ਕੇ ਸੰਗ ਬਸੇ ਹਰ ਲੋਕ। ਹਰੀ ਦੇ ਜਿਹੜੇ ਬੰਦੇ ਨੇ ਉਹ ਹਰੀ ਲੋਕ ਵਿੱਚ ਰਹਿੰਦੇ ਨੇ, ਹਰ ਵਕਤ ਹਰੀ ਦੇ ਚ ਹੀ ਰਹਿੰਦੇ। ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਜੁਨ ਜੋਗ। ਤਨ ਮਨ ਧਨ ਸਭ ਕੁਝ ਅਰਪਣ ਕਰ ਦਿੰਦੇ, ਆਨੰਦ ਦੀ ਧੁਨੀ ਵਿੱਚ ਮਸਤ ਰਹਿੰਦੇ ਨੇ, ਲੀਨ ਰਹਿੰਦੇ ਨੇ। ਸ਼ਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉਂ ਕੁਸਟੀ ਤਨ ਜੋਗ। प्राचीन आयुर्वेद ग्रंथा के मुताबिक जिहड़ा कौड़ी सी ना कौड़ी, अजकल ते तरह तरह के इलाज निकल आए ने कोड़ दे, उदों एको ही इलाज सी। जौंकां जड़ियां ने इनू जलम भी कहंदे ने, जौंक भी कहंदे। कोड़ी दा खून बड़ा मिठा हो जांदा, गाढ़ा हो जांदा, मिठा हो जांदा, लेकिन कोड़ी दा खून जहरीला होंदा, मिठी जहर, मिठी जहर। इलाज एको सी, जौंकां लाइया जान और ये खून कढ़िया जाए, निकले। कोड़ी नू जिहड़ा जौंक लाण वाला जौंक लांदा सी, पैसे दस गुणा वध मंगदा सी। क्यों? कोड़ी दा खून पींदियां ही पींदियां जौंक तड़प तड़प के मर जांदी सी, जहर जहर। जिहदियां जौंकां होंदियां सन, जो चुकी फिरदा हुंदा सी, उहनूं भी पता है जौंक ते मर जाएगी। ते आखिर उहदा धंधा है तो दस गुणा वध पैसे देंदा। आम बंदियां जिन्हां दा खून मैला हो गया उहनां नूं भी लाइयां जांदियां सन थोड़े पैसे, पर जिहड़ा कौड़ी है उहनूं जद जौंक लाई जांदी सी दस गुणा वध, जौंक ने मर जाणा। धन गुरु अर्जन देव जी महाराज ने यह उदाहरण दिता है, श्याम सुंदर तज ये जो भगत लोग ने एक परमात्मा नूं छड़ के किसे होर ख्वाहिश दे च जीवना, पाप दी लालसा दे च जीवना और पाप दे जो मिठास है उस मिठास दा रस माणना, ज्यों कुछ टी तन जौ, वो ऐसा समझदे ने जिवें कोड़ी दे खून नूं जौंक पींदी है, इस तरह कोड़ी दा खून ही पीणा है और कुछ भी नहीं, कुछ भी नहीं। तड़प तड़प के मरना इहदा फल है, इहदा फल है। पाप दे च मिठास ते है, बेईमानी दे च लाभ ते है। क्यों मनुख दुराचार करे अगर उसनू कोई रस नहीं आंदा, गुस्ताखी ना। रस करके बलात्कार करदा है, लाभ करके बेईमानी करदा है, ठगी करदा है, पर ए लाभ ए रस इस तरह है जिवें कोड़ी दा खून मिठा है पर जहरीला है। जौंक तड़प तड़प के मर जाती है, तड़प तड़प के मर जाती है। मनुख फिर इना पापां दा फल जद दुख सामने आंदा है तड़पदा है, बेजार ते दुखी प्रभु ने विधान बनाया है। फिर होर जो इस शब्द दे जिक्र है, कर्म असी रोज करते जा रहे हैं, कर्मा की खेती साड़ी रोज बद्दी जा रही है, बद्दी जा रही है। जीवन की छोली जिथे कर्मा का फल रखना है, ये झोली रोज छोटी होती जा रही है, रोज छोटी होती। आप रोज छोटे हो रहे हैं, छिन छिन औध बेहात है, फूटे घट ज्यों पानी। ये भरोसा इस वास्ते नहीं बनता, हो सकता है मनुख का कारो विहार वड्डा हो रहा होवे पर आप दे छोटा हो रहा है ना, परिवार वड्डा हो रहा होवे, पहले दो सन हुण चार छे अठ हो गए। हो सकता है परिवार वड्डा हो रहा होवे पर मनुख ते छोटा हो रहा है। हो सकता है इहदियां महल माड़ियां वड्डियां हो रही ने पर ये ते छोटा हो रहा है। महल माड़ियां दा वधना, परिवार दा वधना, कारोबार दा वड्डा होना, ये समझ लैंदा मैं भी वड्डा हो रहा, मैं भी वड्डा हो रहा। कौन समझावे तू छोटा हो रहा, तू वड्डा नहीं हो रहा। तू इतना छोटा हो जाएगा मिट जाएगा एक दिन, कारोबार ते रहेगा, ये महल माड़ियां भी रहनगी, ये परिवार भी रहेगा, तू छोटा होके मिट जाएगा। इस वड्डे होने नूं देख के मनुख भूल जांदा है कि मैं छोटा हो रहा, छोटा हो रहा। लोभ वस होके मनुख पाप करदा है, काम वस होके मनुख बलात्कार करदा है, और जब फल सामने आउंदा है दुख फिर रोंदा है, फिर पिटदा है। प्रश्न बथेरिया दे, जद दुख रब ही देंदा है, सुख ओ ही देंदा है, तेरे साडा की दोष है? दोष है तेरा, कर्मा दा दोष है, कर्मा करके दुख सुख देंदा है। ददा दोष न देव काहू, दोष कर्मा अपने आ, जो मैं किया सो मैं पाया, दोष न दीजे अवर जना। मैं छोटा हुंदा जा रहा, कर्मा दी खेती वधदी जा रही, वधदी जा रही। एक दिन मैं मिट गया, कर्मा दी फसल ते रह गए, कौन खाए? जमीन विच बीज दा एक है, खांदे दूजे ने। दरख्त किसे ने लाया सी, फल कोई पिया खांदा है। पर जीवन दी धरती दे जो कर्मां दा बीज बोया जांदा है, ते आप बीज आपे ही खा, दूजा नहीं खांदा, आप खाना पैंदा। इस वासे कबीर समझांदे ने, मन मेरे भूले कपट ना कीजे, परिवार की खातर पाप ना कर, तियां पुत्रां की खातर पाप ना कर, पत्नी की खातर पाप ना कर। क्यों? मन मेरे भूले कपट ना कीजे, अंत ने देरा तेरे जी पे लीजे। वो उना देते ये हिसाब किताब तेरे को लवेगा। बहु पर पंच कर पर धन लियावे, सुतदार आते आन लुटावे। बार ते लोका नु लुटदा है, ते लुट के खुश हो जांदा है। जिस दिन जेब कतरा, कोई चंगी जेब कट लैंदा है, फिर जेब कतरियां च लड्डू वंडदा है, कहंदा अज दिन चंगा लग गया, चंगा लग गया, अज खेड चंगी बन गई। हुण ते ओ सज्जन नहीं रहा, कानपुर विच मशहूर सी। और किधरे बाबा सुंदर सिंह दी संगत करके बदलिया, बाबा सुंदर सिंह जी अली दे उन्हां दे डेरे आउंदा सी। बदलिया जरूर, पहले दूजे तीजे दिन डाका मारदा सी, हुण जद ओहदे कोल धन मुक जाए ना, फिर मारदा, छड़दा नहीं सी। हुण किधरे साल दो साल बाद सारे कानपुर विच मशहूर सी। बहुत पुरानी गल मैं दसदा, 40 साल पुरानी। उदों एक रुपए की वैल्यू बड़ी होंदी सी। 51 दमड़े मेरे को लाके रखे, कहंदे मसीन जी अज 10,000 हत्थे आ गए ने, साड़ी गल बन गई। मैनू नहीं पता सी, मैनू फिर शुगल जी ने दसिया, चूंकि वह कानपुर दे वासी सन। मैं तो सिर्फ फरवरी के महीने 8-10 दिन ले जाना। वो जद चला गए, मैनु कह लगे ते डकैत। मैं कह बड़ा खुश सी, हसदा होया आया, लग गया डाका। लुट के खुशी मिलती है लुटेरे नु, फिर घर दे च आके पत्नी ते बच्चियां कोल लुटा के खुशी मिलती है। उथे लुटांदा है, सुतदार आपे आन लुटावे। इथे लुटा के खुश हुंदा है, जो ले आया लो। इथे लुटा के खुश हुंदा है, उथे लुट के खुश हुंदा है। इते हकीकत है, सच्चाई है। एक कोल खो के खुश हुंदा है, एक नू दे के खुश हुंदा है। पर कबीर कहंदे ने, मन मेरे भूले कपट ना कीजे, अंत ने बेरा तेरे जी पेले। ये हिसाब किताब ना पत्नी कोल होना, ना बच्चियां कोल, तेरे कोल। मन मेरे भूले कपट ना कीजे, अंत ने बेरा तेरे जी पेले। ये खेड तेरे सिर ते ही बनेंगे। इस वासे सुचेत हो जा, सावधान हो जा। हुण मैं फिर अर्ज करा, स्त्री दे अंदर अगर भावना पूरी नहीं है, ये मानसिक तल ते अधूरी स्त्री है, नहीं है, संपूर्ण नहीं है। ਇਹਨੂੰ ਫਿਰ ਕਿਨਰ ਆਖਿਆ ਜਾ ਸਕਦਾ? ਮਾਨਸਿਕ ਤਲ ਤੇ, ਧਾਰਮਿਕ ਤਲ ਤੇ। ਪੁਰਸ਼ ਦੇ ਮਾਨਸਿਕ ਮੰਡਲ ਵਿੱਚ ਗਿਆਨ ਨਹੀਂ ਹੈ, ਵਿਚਾਰ ਨਹੀਂ ਹੈ, ਸੂਝ ਨਹੀਂ ਹੈ, ਸਮਝ ਨਹੀਂ ਹੈ, ਦੂਰ ਦ੍ਰਿਸ਼ਟੀ ਨਹੀਂ ਹੈ। ਹੋਵੇਗਾ ਸਰੀਰਕ ਤਲ ਤੇ ਪੁਰਸ਼ ਤੇ ਮਾਨਸਿਕ ਤਲ ਤੇ, ਧਾਰਮਿਕ ਤਲ ਤੇ ਕਿਨਰ ਹੈ, ਇਹ ਪੂਰਨ ਪੁਰਖ ਨਹੀਂ ਹੈ। ਜਦ ਕੋਈ ਪੂਰਨ ਪੁਰਖ ਹੋ ਜਾਂਦਾ ਤਨ ਉਸਦੇ ਕੋਲ ਪੁਰਸ਼ ਦਾ, ਤੇ ਜਿਸ ਦਿਨ ਪੂਰਨ ਹੋ ਜਾਂਦਾ ਨਾਰੀ ਉਸਦੇ ਅੰਦਰ ਹੋ ਜਾਂਦੀ ਹੈ, ਉਹਦੇ ਬੋਲਾਂ ਵਿੱਚ ਹਲੇ ਨਹੀਂ ਆ ਜਾਂਦੀ ਹੈ, ਔਰ ਹੋ ਸਕਦਾ ਉਸਦੇ ਬੋਲਾਂ ਵਿੱਚ ਲਿੰਗੜੀ ਥਾਂ ਤੇ ਉਹ ਇਸਤਰੀ ਦੇ ਬੋਲ ਬੋਲਣ ਲੱਗ ਪੈਂਦੇ। ਜੈਸੇ ਕਿ ਇਸ ਪਾਵਨ ਪਵਿੱਤਰ ਵਾਕ ਵਿੱਚ ਲੜੀਵਾਰ ਆਪ ਸਰਵਨ ਕਰੋ, ਸਾਰਾ ਸ਼ਬਦ ਇੱਕ ਆਮ ਤਾਰਕਿਕ ਬੰਦਾ ਤੇ ਇੰਝ ਕਹੇਗਾ ਕੋਈ ਇਸਤਰੀ ਬੋਲਦੀ ਪਈ, ਪੁਰਸ਼ ਨਹੀਂ ਹੈ ਇੱਥੇ, ਕੋਈ ਇਸਤਰੀ ਪਈ ਬੋਲਦੀ। ਤੋ ਠੀਕ ਹੈ, ਭਾਵਨਾ ਅੰਦਰ ਪੂਰੀ ਹੈ, ਸ਼ਰਧਾ ਅੰਦਰ ਪੂਰੀ ਹੈ, ਤੋ ਪੂਰੀ ਹੈ ਤੋ ਇਹ ਪੂਰਨ ਪੁਰਖ ਹੋ ਗਿਆ, ਪੂਰਨ ਪੁਰਖ ਬੋਲ ਰਹੇ, ਮੁਕੰਮਲ ਬੋਲ ਰਹੇ। ਬਾਕੀ ਤੇ ਸਭ ਮਾਨਸਿਕ ਤਲ ਤੇ ਅਧੂਰੇ ਹੁੰਦੇ ਨੇ, ਔਰ ਅਧੂਰੇ ਨੂੰ ਕਿਨਰ ਕਹਿੰਦੇ ਨੇ। ਮਨੁੱਖ ਜੈਸਾ ਕਿਨਰ ਦਿਖਾਈ ਦਿੰਦਾ ਹੈ, ਫਿਰ ਵੀ ਮਨੁੱਖ ਹੁੰਦੇ ਹੋਇਆ ਉਹ ਪੁਰਸ਼ ਨਹੀਂ ਹੈ, ਇਸਤਰੀ ਨਹੀਂ ਹੈ, ਕਿਨਰ ਹੈ। ਇਹ ਇਸਤਰੀ ਦਾ ਤਨ, ਇਹ ਪੁਰਸ਼ ਦਾ ਤਨ ਦਿਖਾਈ ਦੇ ਰਿਹਾ, ਫਿਰ ਵੀ ਇਹ ਮਾਨਸਿਕ ਤਲ ਤੇ, ਧਾਰਮਿਕ ਤਲ ਤੇ ਕਿਨਰ ਹੁੰਦਾ, ਸੰਪੂਰਨ ਨਹੀਂ ਹੈ। ਲੰਬਾ ਛੋੜਾ, ਹੁਣ ਮੈਂ ਬਹੁਤਾ ਖੁਲਾਸਾ ਨਾ ਕਰਾਂ, ਖੁਲਾਸੇ ਵਿੱਚ ਹੀ ਕਈ ਦਫ਼ਾ ਸਮਾਂ ਹੋ ਜਾਂਦਾ, ਕੁਝ ਪੰਕਤੀਆਂ ਮੈਂ ਖੋਲਣਾ ਚਾਹੁੰਦਾ ਫਿਰ ਸਮਾਂ ਕਹਿੰਦਾ ਨਹੀਂ। ਹੁਣ ਲੜੀਵਾਰ ਆਪ ਸਰਵਨ ਕਰਦੇ ਜਾਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਝ ਪ੍ਰਮਾਣ ਕਰਦੇ ਨੇ ਵੀ ਤੂੰ ਇਹ ਜੀਵ ਇਸਤਰੀ ਠੱਗੀ ਗਈ ਹੈ ਸੰਸਾਰ ਵਿੱਚ, ਪਤੀ ਨਾਲ ਸੰਬੰਧ ਨਹੀਂ ਜੋੜ ਸਕੀ, ਪ੍ਰਭੂ ਨਾਲ ਸੰਬੰਧ ਨਹੀਂ ਜੋੜ ਸਕੀ। ਭਾਵਨਾ ਅਗਰ ਗਿਆਨ ਨਾਲ ਸੰਬੰਧ ਨਹੀਂ ਜੋੜ ਸਕੀ, ਭਾਵਨਾ ਅਧੂਰੀ ਹੈ, ਸ਼ਰਧਾ ਅਧੂਰੀ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਗਿਆਨ ਅਗਰ ਭਾਵਨਾ ਨਾਲ ਸੰਬੰਧ ਨਹੀਂ ਜੋੜ ਸਕਿਆ, ਅਧੂਰਾ ਗਿਆਨ ਹੈ, ਅਕਸ਼ਰੀ ਗਿਆਨ ਹੈ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਇਹਨੂੰ ਹੀ ਕਹਿੰਦੇ ਨੇ ਕਿਨਰ। ਤੋ ਸਤਿਗੁਰੂ ਦੇਵ ਜੀ ਮਹਾਰਾਜ ਜੋ ਕੁਝ ਕਹਿ ਰਹੇ ਨੇ, ਹੁਣ ਅਖਰੀ ਅਰਥ ਸਰਵਨ ਕਰ ਲਓ। ਮੈਂ ਕੁਛ ਸੱਜਣਾਂ ਦੇ ਜਵਾਬ ਦੇ ਦਿੱਤੇ ਨੇ, ਕਿਉਂਕਿ ਇਸ ਤਰ੍ਹਾਂ ਵੀ ਹੈ, ਕੋਈ ਦੋ ਬੱਚੇ ਇਸ ਤਰ੍ਹਾਂ ਦੇ ਪੈਦਾ ਹੋਏ ਜੋ ਅਪੰਗ ਨੇ। ਇਹਨਾਂ ਨੇ ਕੀ ਕੀਤਾ? ਇਹ ਪਿਛਲੀ ਬੀਜੀ ਹੋਈ ਖੇਤੀ ਨਾਲ ਲੈ ਕੇ ਆ ਗਏ। ਜੀਵਨ ਦਾ ਅੰਤ ਹੋ ਗਿਆ ਸੀ, ਖੇਤੀ ਰਹਿ ਗਈ ਸੀ, ਬੀਜੇ ਹੋਏ ਬੀਜ ਰਹਿ ਗਏ ਸਨ। ਕਿਉਂ? ਬੀਜ ਮੈਂ ਅੱਜ ਬੋਇਆ, ਫਲ ਤੇ ਅੱਜ ਕੋਈ ਨਹੀਂ। ਬੀਜ ਫਲ ਤੱਕ ਅਪੜੇਗਾ ਤਾਂ ਮੈਂ ਛੋਟਾ ਹੋ ਜਾਵਾਂਗਾ। ਅਗਰ ਉਹ ਬੀਜ 5 ਸਾਲਾਂ ਚ ਫਲੀ ਬਹੁਤ ਆਉਂਦਾ ਤਾਂ 5 ਸਾਲ ਮੈਂ ਛੋਟਾ ਹੋ ਗਿਆ। ਮੈਂ ਤੇ ਰੋਜ਼ ਰੋਜ਼ ਛੋਟਾ ਹੁੰਦਾ ਜਾਵਾਂਗਾ, ਬੀਜ ਤੇ ਮੈਂ ਬੋਂਦਾ ਹੀ ਰਹਾਂਗਾ ਰੋਜ਼ ਰੋਜ਼, ਕਰਮ ਤੇ ਮੈਂ ਰੋਜ਼ ਰੋਜ਼ ਕਰਨੇ ਨੇ। ਕਰਮਾਂ ਦੀ ਖੇਤੀ ਵੱਧਦੀ ਜਾਏਗੀ, ਜੀਵਨ ਦੀ ਛੋਲੀ ਘਟਦੀ ਜਾਏਗੀ। ਇੱਕ ਦਿਨ ਜੀਵਨ ਦੀ ਛੋਲੀ ਦਾ ਅੰਤ ਹੋ ਗਿਆ, ਕਰਮਾਂ ਦੀ ਖੇਤੀ ਬਾਕੀ ਰਹਿ ਗਈ ਹੈ। ਪਰ ਪ੍ਰਮਾਤਮਾ ਕਹਿੰਦਾ ਹੁਣ ਬੀਜਿਆ ਤੂਏ ਤੇ ਖਾ ਵੀ ਤੂ, ਫਿਰ ਚੋਲਾ ਦੇ ਦਿੰਦਾ। ਕਰਮੀ ਆਵੇ ਕਪੜਾ, ਉਹਨਾਂ ਹੀ ਕਰਮਾਂ ਕਰਕੇ ਜੋ ਬਾਕੀ ਰਹਿ ਗਏ ਨੇ, ਫਿਰ ਇਹ ਚੋਲਾ ਮਿਲਦਾ, ਫਿਰ ਇਹ ਚੋਲੀ ਮਿਲਦੀ ਹੈ, ਫਿਰ ਇਹ ਚੋਲਾ ਮਿਲਦਾ, ਇਹਦੇ ਚੋਂ ਕਰਮਾਂ ਦੀ ਫਸਲ ਪਾ ਸਕੇ, ਉਹ ਜੋ ਇਸਨੇ ਬੋਇਆ ਖਾ ਸਕੇ। ਫਿਰ ਇਸ ਜੀਵਨ ਵਿੱਚ ਫਿਰ ਕਰਮ ਕਰੀ ਜਾ ਰਿਹਾ ਤੇ ਪਿਛਲੇ ਕਰਮਾਂ ਦਾ ਬੋਝ ਫਿਰ ਵੱਧਦਾ ਜਾ ਰਿਹਾ। ਤੋ ਇੰਜ ਕਰਮਾਂ ਦੀ ਖੇਤੀ, ਕਰਮਾਂ ਦੀ ਸ਼ੰਖਲਾ ਦੇ ਨਾਲ ਜਨਮ ਮਰਨ ਦੀ ਸ਼ੰਖਲਾ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ ਹੈ। ਇੱਕ ਦਿਨ ਜਦ ਬ੍ਰਹਮ ਗਿਆਨ ਦੀ ਅਗਨ ਪ੍ਰਗਟ ਹੁੰਦੀ ਹੈ ਤੋ ਇਹ ਕਰਮਾਂ ਦੀ ਸਾਰੀ ਫਸਲ ਜਲ ਜਾਂਦੀ ਹੈ, ਭਸਮ ਹੋ ਜਾਂਦੀ ਹੈ, ਇੱਕੋ ਦਫਾ ਨਾਲ ਹੀ ਭਸਮ ਹੋ ਜਾਂਦੀ ਹੈ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਟੇ ਕਾਗਰ। ਜਨਮਾਂ ਜਨਮਾਂਤਰਾਂ ਦੇ ਕਾਗਜ਼ਾਂ ਦਾ ਜੋ ਪੁਲੰਦਾ ਸੀ, ਫਾਇਲਾਂ ਦੇ ਉੱਤੇ ਫਾਇਲਾਂ ਕਰਮਾਂ ਦੀਆਂ ਜਲ ਗਈਆਂ, एक कोई दफा ब्रह्म अग्नि पैदा हुई, इस अग्नि ने साड़ के स्वा कर देता। धर्म राय दर कागद फारे, जन नानक लेखा सम। सारे कागज धर्मराज ने फाड़ देते, गल खत्म, लेखा ने गल खत्म हो गई। कर्म जितने चिर तक फटदे नहीं, खत्म नहीं होंगे, जलदे नहीं, जन्म मरण चलता रहेगा, चलता रहेगा, चलता रहेगा। ब्रह्म अग्नि कर्मा की फसल नू साड़ के स्वा कर देंगे, अगला जन्म नहीं आता। क्यों? इतना वड्डा सिरमौर कर्म पैदा हो गया है, प्रभु का नाम जप के ब्रह्म अग्नि पैदा हो गई है, उन छोटे मोटे पाप पुन सारे भस्म हो जाते हैं, महापुन उजागर हो जाता है, ब्रह्म अग्नि उजागर हो जाती है, हजारा जन्मां दा लेखा जोखा जो पिया से खत्म, गल खत्म। लिखदा पिया उपर परमात्मा किधरे बैठा, मैं फिर दोहरा दिया, पुन्ने पापी आखण नाए कर कर करना, लिख ले कर दे जा रहे हैं, अंदर लिखिया जा रहे हैं, लिखिया जा, अंदर छाप बन गई, संस्कार बन गए। ये संस्कार बहुते इकट्ठे होके संग्रह होके इको तरह दे कर्म, फिर उन्हां दा संस्कारां दा संग्रह सुभाव बन जाता है, फिर उस सुभाव अधीन मनुख ओही कर्म करी जाता है। बेईमानी सुभाव बन गया, हुण सारी जिंदगी बेईमानी करता है। झूठ बोलना सुभाव बन गया, हुण सारी जिंदगी झूठ बोली जा रही है। अनर्थ करना सुभाव बन गया, हुण सारी जिंदगी अनर्थ करी जा रहा है। ये ढेर इकट्ठा हुंदा जा रहा है, जो करदा जा रहा है, लिखिया जा रहा है, कर कर करना, लिख ले जाओ। तो इस तरह दे ये विचार इस पावन पवित्र वाक दे चने सारंश मैं थोड़े सामने रख देता है, जो फिर भी पकड़ ना आवे तो मैं समझांगा या मैनू समझाण दा ढंग नहीं आया या अगलियां नू पकड़न दा ढंग नहीं आया। आप सिलसिलावार सरवण करो। हां जी, पहली पंक्ति शुरू करो। हे जीव स्त्री, तू ठगी गई जगत देश, परमात्मा दा प्यार हासिल नहीं कर सकी, पति दा संबंध हासिल नहीं कर सके। हां जी, पर इस जीव स्त्री देवी की बस जो कमाया सी पहले कीता सी उथे मस्तक ते लिखया गया, उन्हां लिखे हुए कर्मा करके जो स्वभाव बने हैं संस्कारां, फिर उसे तरह करी जा रही। कई बच्चे जन्म तो ही बैठे होंगे पिछला स्वभाव नाल लेके आ गए। कई मां बाप कहने के करिए कि बच्चा काबू च ही नहीं आउंदा, पड़ोसी तंग, सारा महला तंग, ना साडे काबू। हुण सवाल पैदा हुंदा है, मनुखी बच्चा पैदा कीता है कि बंदर? गुरु रामदास जी महाराज ने ते बड़ी ताड़ना कीती है, ये भी मैं अर्ज करां। और ऐसे ऐसे शब्द ने जिन्हां नूं कहिए ते कई दफा अगला सोचेगा। धन गुरु रामदास जी महाराज ऐसे कठोर बोल बोल सकदे ने। महाराज कहिंदे जिस पुत्र ने नाम नहीं जपया उहदी कुल नूं गाल लगदी है, बेहतर होवे ओ मां विधवा ही हो जांदी, सुहागण क्यों है? हैरानगी है, हैरानगी है। इन्ना शैतान पैदा कीता, सारे महल्ले नूं वक्त पाया, सारे शहर नूं वक्त पाया। शैतान पैदा होया है तो शैतानियत दे संस्कार मां कोल सन मेल खा गया। मैं कल अर्ज कीती सी, मां दी वासना, पिता दी वासना, जीव आत्मा दी वासना, तिन्हां दे संगम नाल जन्म हुंदा है। मां बाप दी वासना किसे जीव आत्मा दी वासना और उदे संस्कार मेल नहीं पै खांदे, अजे जन्म नहीं होवेगा। उस जीव आत्मा दा भी जन्म नहीं होवेगा, और मां बाप जेड़े ने इन्हां नूं भी अजे संतान नहीं होवेगी जे इन्हां दे संस्कार दे मुताबिक जीव ना मिले, गर्भ दे प्रवेश ना करें। तो महाराज इत्थे कह रहे कि पुरबले कर्म, पुरबला जो मैं कल कीता है, पुरबला जो मैं सवेरे कीता है, पुरबला जो मैं महीना पहले कीता है, पुरबला पुरब ਭੂਤਪੂਰਵ ਜਿਹੜਾ ਅਸੀਂ ਕਹਿ ਦਿੰਦੇ ਹਾਂ, ਇਹਦਾ ਇਹ ਮਤਲਬ ਨਹੀਂ ਮੇਰਾ ਹੀ ਪਿਛਲਾ ਜਨਮ ਜੋ ਹੁਣ ਵੀ ਮੈਂ ਕੀਤਾ, ਇਸ ਸਮੇਂ ਤੋਂ ਪਹਿਲੇ ਜੋ ਮੈਂ ਕਰ ਚੁੱਕਿਆ ਪੂਰਵ ਹੈ। ਤੋ ਕੁਛ ਬੀਜ ਐਸੇ ਵੀ ਆਉਂਦੇ ਨੇ ਪੰਜ ਸੱਤ ਦਿਨਾਂ ਚ ਪਲੀ ਬਹੁਤ ਆਉਂਦੇ ਨੇ, ਮਹੀਨੇ ਦੋ ਮਹੀਨੇ ਚ ਪਲੀ ਬਹੁਤ ਆਉਂਦੇ ਨੇ, ਸਾਲ ਦੋ ਸਾਲ ਦੇ ਚ ਪਲੀ ਬਹੁਤ ਆਉਂਦੇ ਨੇ, ਪੰਜ ਦਸ ਸਾਲ ਦੇ ਚ ਪਲੀ ਬਹੁਤ ਆਉਂਦੇ ਨੇ। ਮੈਂ ਕਈ ਦਫਾ ਅਰਜ਼ ਕੀਤੀ ਹੈ, ਇੱਕ ਇਮਲੀ ਦਾ ਦਰਖਤ ਰਾਜਸਥਾਨੀ ਕਹਿੰਦੇ ਨੇ 35 ਸਾਲ ਦੇ ਚ ਪਲੀ ਬਹੁਤ ਆਉਂਦਾ, ਉਹਨੂੰ 35 ਸਾਲ ਬਾਅਦ ਇਮਲੀ ਲੱਗਦੀ ਹੈ। ਬੂਟਾ ਅੱਜ ਲਾਓ ਤਾਂ ਹੁਣ 35 ਸਾਲ ਉਡੀਕ ਕਰਾ। ਕਰਮਾਂ ਦਾ ਬੀਜ ਵੀ ਇਸ ਤਰ੍ਹਾਂ ਹੈ, ਕੋਈ 35-36 ਸਾਲਾਂ ਬਾਅਦ ਫਲੀ ਬਹੁਤ ਆਉਂਦਾ ਹੋਵੇਗਾ, ਕੋਈ 5 ਦਿਨਾਂ ਚ, ਕੋਈ 4 ਦਿਨਾਂ ਚ, ਕੋਈ 5 ਮਹੀਨਿਆਂ ਚ, ਕੋਈ 5 ਸਾਲ ਚ, ਕੋਈ 35 ਸਾਲ ਦੇ ਚ। ਇਸ ਵਾਸਤੇ ਕਬੀਰ ਕਹਿੰਦੇ ਨੇ ਮੈਂ ਨਹੀਂ ਜਾਣਦਾ ਮੈਂ ਕੀ ਕੀਤਾ ਸੀ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਕਿਆ ਜਾਣੋ। ਬਾਬਾ ਰੇ ਇਤਨਾ ਸਮਾਂ ਲੰਘ ਗਿਆ, ਯਾਦ ਹੀ ਨਹੀਂ ਰਿਹਾ ਕਿਹੜਾ ਬੀਜ ਬੋਇਆ ਸੀ, ਕੀ ਕੀਤਾ ਸੀ। ਤੋ ਇਹ ਜੈਸਾ ਪੂਰਵਲਾ ਲਿਖਿਆ ਹੋਇਆ ਵੈਸੀ ਇਹ ਜੀਵ ਇਸਤਰੀ ਉਹਨਾਂ ਕਰਮਾਂ ਤੋਂ ਪ੍ਰੇਰਿਤ ਹੋ ਕੇ ਫਿਰ ਬਾਰ ਬਾਰ ਉਹੀ ਕਰਮ ਕਰਦੀ ਹੈ, ਉਹੀ ਕਰਮ ਕਰਦੀਆਂ। ਪੂਰਵਲਾ ਕੀਤਾ ਹੋਇਆ ਹੁਣ ਤੋਂ ਪਹਿਲੇ ਜਿਹੜਾ ਕੀਤਾ ਹੋਇਆ ਇਹ ਨਹੀਂ ਮਿਲੇਗਾ, ਉਸ ਕਰਮਾਂ ਦਾ ਫਲ ਪ੍ਰਭੂ ਕੀ ਦੇਵੇਗਾ ਇਹ ਮੈਂ ਕੀ ਜਾਣਾ। ਪਰ ਮੈਂ ਇਤਨਾ ਅਰਜ਼ ਕਰਾਂ, ਦੁੱਖ ਇੱਕ ਫਲ ਹੈ, ਸੁਖ ਇੱਕ ਫਲ ਹੈ, ਉਹ ਸਮਝ ਲੈਣਾ ਇਹ ਫਲ ਜੋ ਮੈਨੂੰ ਮਿਲੇ ਹੈ ਤਾਂ ਮੈਂ ਜ਼ਰੂਰ ਕੋਈ ਬੀਜ ਬੋਇਆ, ਜ਼ਰੂਰ ਕੋਈ ਬੀਜ ਬੋਇਆ। ਹਾਂਜੀ, ਕੋਈ ਗੁਣ ਨਹੀਂ, ਕੋਈ ਸ਼ੀਲ ਨਹੀਂ, ਕੋਈ ਸੰਜਮ ਨਹੀਂ, ਕੋਈ ਆਚਾਰ ਨਹੀਂ, ਆਚਰਣ ਨਹੀਂ, ਤੇ ਔਗਣ ਹੀ ਔਗਣ ਨੇ। ਇਸ ਤਰ੍ਹਾਂ ਦੇ ਹੀ ਕਰਮ ਕੀਤੇ ਨੇ, ਇੱਥੇ ਬਹਿ ਬਹਿ ਕੇ ਰੋਵੇਗੀ ਹੋਰ ਕੀ ਕਰੇਗੀ, ਰੋਣਾ ਪਿੱਟਣਾ ਹੀ ਦੇ ਪੱਲੇ ਹੋਵੇਗਾ, ਇਸ ਤੋਂ ਇਲਾਵਾ ਹੋਰ ਕੀ ਹੋਵੇਗਾ। ਹਾਂਜੀ, ਜੀਵ ਇਸਤਰੀ ਦੇ ਬਹੁਤੇ ਪਾਪ ਅਸ਼ੁਭ ਕਰਮ ਧਨ ਕਰਕੇ ਆਉਂਦੇ ਨੇ, ਰੂਪ ਕਰਕੇ ਆਉਂਦੇ ਨੇ। ਇਸਤਰੀ ਲਈ ਰੂਪ, ਪੁਰਸ਼, ਪੁਰਸ਼ ਲਈ ਰੂਪ, ਇਸਤਰੀ ਰੂਪ ਕਰਕੇ ਪਾਪ ਆਉਂਦੇ ਨੇ, ਧਨ ਕਰਕੇ ਪਾਪ ਆਉਂਦੇ ਨੇ, ਜਾਂ ਇੰਜ ਕਹਿ ਲਓ ਲੋਭ ਕਰਕੇ ਪਾਪ ਆਉਂਦੇ ਨੇ, ਕੰਮ ਕਰਕੇ ਪਾਪ ਆਉਂਦੇ ਨੇ। ਪਰ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਧਨ ਤੇ ਜੋਬਨ ਦਾ ਰਸ ਤੇ ਸੁਖ ਇਹ ਅੱਕ ਦੀ ਛਾਇਆ ਹੈ, ਕਿਸੇ ਵੱਡੇ ਦਰਖਤ ਦੀ ਛਾਇਆ ਵੀ ਨਹੀਂ। ਭਾਵੇਂ ਵੱਡੇ ਦਰਖਤ ਦੀ ਛਾਇਆ ਵੀ ਨਹੀਂ ਰਹਿੰਦੀ, ਬਦਲ ਜਾਂਦੀ ਹੈ, ਰਾਤ ਨੂੰ ਨਹੀਂ ਰਹਿੰਦੀ। ਪਰ ਅੱਕੜੇ ਦਾ ਬੂਟਾ ਬਹੁਤ ਛੋਟਾ ਜਿਹਾ ਹੁੰਦਾ, 2-3 ਫੁੱਟ ਜ਼ਮੀਨ ਤੋਂ ਉੱਚਾ ਹੁੰਦਾ, ਇਹਦੀ ਕੀ ਛਾਇਆ। ਧਨ ਤੇ ਜੋਬਨ ਦਾ ਕੀ ਸੁੱਖ, ਐਨ ਅੱਕ ਦੀ ਛਾਇਆ ਵਰਗਾ ਇਹ ਰਸ ਹੈ, ਲੇਕਿਨ ਫਲ ਬੜੇ ਦੁਖਦਾਇਕ, ਸੁਖ ਬਹੁਤ ਥੋੜਾ। ਜਿਹਨੂੰ ਮਹਾਰਾਜ ਇੰਜ ਵੀ ਬਿਆਨ ਕਰਦੇ ਨੇ ਖੁੱਲੇ ਸ਼ਬਦਾਂ ਚ, ਨਿਮਕ ਕਾਮ ਸਵਾਦ ਕਾਰਨ ਪ੍ਰਾਣੀ ਕੋਟ ਜਨਮ ਦੁੱਖ ਪਾਵੇ, ਕਰੋੜਾਂ ਦਿਨ ਦੁੱਖ ਪਾਉਂਦਾ ਹੈ ਇੱਕ ਨਿਮਕ ਦੇ ਰਸ ਦੀ ਖਾਤਰ। ਇੱਕ ਨਿਮਕ ਇੱਕ ਛਿੰਨ ਕੋਟ ਦੇ ਨਸ ਦੁੱਖ ਪਾਵੇ, ਕਰੋੜਾਂ ਦਿਨ ਦੁੱਖ ਪਾਉਂਦਾ ਹੈ ਇੱਕ ਛਿੰਨ ਮਾਤਰ ਰਸ ਦੇ ਕਾਰਨ। ਅਗਰ ਸੀਮਾ ਤੋਂ ਵਧਿਆ ਹੋਇਆ ਕਾਮ ਹੈ, ਪੁਰਸ਼ ਹੈ ਬਲਾਤਕਾਰ ਕਰੇਗਾ, ਇਸਤਰੀ ਹੈ ਤੁਮੇ ਗੁਸਤਾਖੀ ਮਾਫ ਗਨਕਾ ਬਣੇਗੀ। ਸੀਮਾ ਤੋਂ ਵਧਿਆ ਹੋਇਆ ਲੋਭ ਹੈ ਤੋ ਫਿਰ ਬੇਈਮਾਨੀ ਕਰੇਗਾ, ਛਲ ਕਪਟ ਕਰੇਗਾ। ਪਰ ਰਸ ਇਹਨਾਂ ਦੋਹਾਂ ਦਾ ਨਿਮਕ ਮਾਤਰ ਹੈ। ਮਹਾਰਾਜ ਕਹਿੰਦੇ ਨੇ ਦੁੱਖ ਕਰੋੜਾਂ ਜਨਮਾਂ, ਦੁੱਖ ਬੜੇ ਲੰਬੇ, ਦੁੱਖ ਬੜੇ ਲੰਬੇ ਨਾ। ਨਾਮ ਤੋਂ ਬਿਨਾਂ ਇਹ ਦੁਹਾਗਣ ਹੈ, ਛੁੱਟੜ ਹੈ, ਝੂਠੀ ਦੁਨੀਆਂ ਵਿੱਚ ਲੀਨ ਹੋ ਕੇ ਦੀਨ ਨੂੰ ਬੁਲਾ ਦਿੱਤਾ। ਹਾਂਜੀ, ਡੁੱਬੀ ਹੋਈ ਹੇ ਲੋਭ ਕਰਕੇ ਪਦਾਰਥਾਂ ਚ ਡੁੱਬੀ ਹੋਈ, ਹੇ ਵਾਸ਼ਨਾ ਕਰਕੇ ਰੂਪ ਦੇ ਚ ਡੁੱਬੀ ਹੋਈ, ਤੂੰ ਤੇ ਆਪਣਾ ਘਰ ਹੀ ਜਲਾ ਦਿੱਤਾ, ਤੂੰ ਤੇ ਆਪਣਾ ਘਰ ਹੀ ਨਾਸ ਕਰ ਦਿੱਤਾ ਹੈ, ਤੂੰ ਤੇ ਡੁੱਬ ਗਈ, ਇਹਦੇ ਵਿੱਚ ਹੀ ਡੁੱਬ ਗਈ। ਹਾਂਜੀ ਜੇ ਤੂੰ ਕਿਧਰੇ ਸੱਚ ਦਾ ਨਾਮ ਜਪੈ, ਇਹ ਇਸ ਵਾਸਤੇ ਸਤਸੰਗ ਹੈ, ਭਾਵੇਂ ਕੁਛ ਵੀ ਕਰਦਾ ਰਿਹਾ ਹੋਵੇ ਮਨੁੱਖ ਤੇ ਭਾਵੇਂ ਦੁੱਖ ਵੀ ਪਾ ਰਿਹਾ, ਪਰ ਅੱਜ ਹੂੰ ਸਮਝ ਕੁਛ ਵਿਗੜਿਓ ਨਾ, ਅਜੇ ਵੀ ਕੁਛ ਵਿਗੜਿਆ ਨਹੀਂ, ਤੂੰ ਹੁਣ ਤੋਂ ਵੀ ਜਪਣਾ ਸ਼ੁਰੂ ਕਰ। ਜੇ ਪਿਛਲਾ ਕੀਤਾ ਨਾਸ ਨਹੀਂ ਹੋਵੇਗਾ, ਤੋ ਅੱਜ ਦਾ ਕੀਤਾ ਹੋਇਆ ਵੀ ਨਾਸ ਨਹੀਂ ਹੋਵੇਗਾ, ਇੱਕ ਤਿਲ ਨਹੀਂ ਬਣਨੇਗਾ, ਤੂੰ ਹੁਣ ਤੋਂ ਸ਼ੁਰੂ ਕਰ, ਫਿਰ ਤੈਨੂੰ ਸੁੱਖ ਦੇ ਮਹਿਲਾਂ ਦੀ ਪ੍ਰਾਪਤੀ ਹੋ ਜਾਏਗੀ। ਮਹਿਲ ਮਿਲੇਗਾ ਸੁੱਖ ਦਾ, ਫਿਰ ਤੇਰਾ ਵਸੇਬਾ ਸੁੱਖ ਦਾ ਹੋਵੇਗਾ। ਹਾਂਜੀ ਹਰੀ ਦਾ ਨਾਮ ਜਪੇ ਤੇ ਤੈਨੂੰ ਉਸ ਮਹਿਲ ਦੇ ਸਦੀਵੀ ਰਹਿਣਾ ਨਸੀਬ ਹੋਵੇ। ਕਈ ਅੜੇ ਦਿਨ ਚਾਰੇ ਸੰਸਾਰ ਦਾ ਜੀਵਨ ਤੇ ਪੇਕੇ ਦਾ ਜੀਵਨ ਹੈ, ਚਾਰ ਦਿਨਾਂ ਦਾ, ਆਖਿਰ ਤੈਨੂੰ ਜਾਣਾ ਪਏਗਾ, ਰੁਖਸਤ ਹੋਣਾ ਪਏਗਾ। ਹਾਂਜੀ ਫਿਰ ਤੈਨੂੰ ਆਪਣੇ ਨਿੱਜ ਘਰ ਦੀ ਜੋ ਤੇਰਾ ਟਿਕਾਣਾ ਹੈ, ਜੋ ਤੇਰਾ ਘਰ ਹੈ, ਉਸਦਾ ਵਸੇਬਾ ਨਸੀਬ ਹੋ ਜਾਏਗਾ ਔਰ ਪਰਮ ਸੁਖ ਤੇਰੀ ਝੋਲੀ ਵਿੱਚ ਪੈ ਜਾਏਗਾ, ਆਨੰਦ ਤੇ ਰਸ ਦੇ ਇਸ ਤੋਂ ਮਗਨ ਹੋ ਕੇ ਰਵੇਂਗੀਆਂ। ਜੀ ਇਸਤਰੀ ਕੋਲ ਸਰੀਰ ਇਸਤਰੀ ਦਾ ਹੈ, ਭਾਵਨਾ ਕੋਈ ਨਹੀਂ, ਸ਼ਰਧਾ ਕੋਈ ਨਹੀਂ। ਮੈਂ ਫਿਰ ਅਰਜ਼ ਕਰਾਂ ਕਿਨਰ ਇਹਨੂੰ ਘਰ ਵਿੱਚ ਵਾਸਾ ਨਹੀਂ ਮਿਲਣਾ, ਇਸ ਨੂੰ ਉਸ ਮਹਿਲ ਵਿੱਚ ਜੋ ਹੈ ਵਾਸਾ ਨਹੀਂ ਮਿਲਣਾ। ਇਹ ਮਾਨਸਿਕ ਤਲ ਤੇ ਇਸਤਰੀ ਪੂਰੀ ਨਹੀਂ, ਪੂਰੀ ਨਹੀਂ। ਐਸਾ ਪੁਰਸ਼ ਦੇ ਅੰਦਰ ਵੀ ਹੋ ਸਕਦਾ, ਕਿਉਂਕਿ ਅਧੂਰਾ ਸਰੀਰ ਤੇ ਮਾਂ ਹੈ, ਨਾਰੀ ਹੈ, ਗਿਆਨ ਅਧੂਰਾ ਹੈ ਤਾਂ ਵੀ ਵਾਸਾ ਨਹੀਂ, ਭਾਵਨਾ ਅਧੂਰੀ ਹੈ ਤਾਂ ਵੀ ਵਾਸਾ ਨਹੀਂ। ਮਨੁੱਖ ਅਧੂਰਾ ਜੰਮਦਾ, ਅਧੂਰਾ ਜੀਵਦਾ, ਅਧੂਰਾ ਹੀ ਮਰ ਜਾਂਦਾ। ਇਹ ਗੱਲ ਵੱਖਰੀ ਹੈ, ਲੋਕੀ ਮੋਹਰ ਲਾ ਦਿੰਦੇ ਨੇ ਪੂਰਾ ਹੋ ਗਿਆ, ਪੂਰਾ ਹੋ ਗਿਆ। ਨਹੀਂ, ਪੂਰਾ ਤੇ ਤਾਂ ਹੋਵੇਗਾ ਅਗਰ ਭਗਤੀ ਹੈ, ਅੰਦਰ ਭਗਤੀ ਨਹੀਂ ਹੈ ਤਾਂ ਇਸਦਾ ਘਰ ਵਿੱਚ ਵਾਸਾ ਨਹੀਂ ਹੋ ਸਕਦਾ, ਨਿਜ ਘਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਨਿਚਲਤਾ ਪ੍ਰਾਪਤ ਨਹੀਂ ਹੋ ਸਕਦੀ। ਹਾਂਜੀ ਜੇ ਸੱਚ ਦੇ ਹੈ ਜੁੜ ਜਾਏ, ਜਪ ਕਰਦਿਆਂ ਕਰਦਿਆਂ, ਤਾਂ ਹੀ ਇਸ ਨੂੰ ਪ੍ਰੀਤਮ ਦੀ ਪ੍ਰਾਪਤੀ ਹੋ ਸਕਦੀ ਹੈ, ਪਤੀ ਦੀ ਪ੍ਰਾਪਤੀ ਹੋ ਸਕਦੀ। ਹਾਂਜੀ ਜੇ ਅੰਦਰ ਇਸ ਦੇ ਅੰਦਰ ਭਾਵਨਾ ਜਾਗ ਪਏ, ਪਤੀ ਇਸ ਨੂੰ ਭਾਵੇ ਚੰਗਾ ਲੱਗੇ, ਤਾਂ ਫਿਰ ਪਤੀ ਨੂੰ ਵੀ ਇਹ ਭਾ ਜਾਂਦੀ ਹੈ। ਇਸ ਤਰ੍ਹਾਂ ਦੋਵੇਂ ਪਾਸੇ ਭਾਵਨਾ ਦਾ ਜ਼ਿਕਰ ਕੀਤਾ ਹੈ। ਜੇ ਇਹਦੇ ਅੰਦਰ ਭਾਵਨਾ ਹੈ ਕਿ ਪਤੀ ਇਸ ਨੂੰ ਭਾ ਗਿਆ, ਪਰਮਾਤਮਾ ਇਸ ਨੂੰ ਚੰਗਾ ਲੱਗਣ ਲੱਗ ਪਿਆ, ਫਿਰ ਪਰਮਾਤਮਾ ਨੂੰ ਇਹ ਚੰਗੀ ਲੱਗਣ ਲੱਗ ਪੈਂਦੀ। ਇਸ ਤਰ੍ਹਾਂ ਜੋ ਹੈ ਸੁਭਾਵਕ ਮੇਲ ਹੋ ਜਾਂਦਾ। ਹਾਂਜੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਇਸ ਤਰ੍ਹਾਂ ਫਿਰ ਪ੍ਰੀਤਮ ਦਾ ਰੰਗ ਚੜ ਜਾਂਦਾ, ਪਰਮਾਤਮਾ ਦਾ ਰੰਗ ਚੜ ਜਾਂਦਾ, ਫਿਰ ਜੀਵਣਾ ਉਸੇ ਰੰਗ ਵਿੱਚ ਆਉਂਦਾ। ਹਾਂਜੀ ਗੁਰ ਸ਼ਬਦ ਦੀ ਵਿਚਾਰ ਦੁਆਰਾ ਨਿਰਮਾਣਤਾ ਨੂੰ ਧਾਰਨ ਕਰਕੇ ਪ੍ਰੇਮਾ ਭਗਤੀ ਵਿੱਚ ਲੀਨ ਹੋ ਕੇ ਇਹ ਜੀਵ ਇਸਤਰੀ ਫਿਰ ਆਪਣਾ ਜੀਵਨ ਬਤੀਤ ਕਰਦੀ ਹੈ। ਹਾਂਜੀ ਕਿਸੇ ਨਾਮ ਦੀ ਅਗਨ ਦੇ ਨਾਲ ਉਹ ਮਾਇਆ ਦੇ ਮੋਹ ਨੂੰ ਜਲਾ ਲੈਂਦੀ ਹੈ ਤੇ ਪਰਮਾਤਮਾ ਦੇ ਰੰਗ ਵਿੱਚ ਆਪਣਾ ਜੀਵਨ ਬਤੀਤ ਕਰਦੀ ਹੈ। ਹਾਂਜੀ ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ, ਲਾਲੀ ਚੜੀ ਹੋਈ, ਇਹਨੂੰ ਫਿਰ ਪਰਮਾਤਮਾ ਪਾ ਜਾਂਦਾ ਔਰ ਪਰਮਾਤਮਾ ਨੂੰ ਇਹ ਪਾ ਜਾਂਦੀ ਹੈ ਪਰਮਾਤਮਾ ਇਸ ਨੂੰ ਪਸੰਦ ਕਰ ਲੈਂਦਾ, ਪਰਮਾਤਮਾ ਦੇ ਟਿਕਾਣੇ ਚ ਇਸ ਨੂੰ ਥਾਂ ਮਿਲ ਜਾਂਦੀ ਹੈ ਜੀ। ਪਰਮਾਤਮਾ ਦੇ ਨਾਲ ਜਿਸ ਦਾ ਇਸ ਢੰਗ ਦਾ ਪਿਆਰ ਜੋ ਹੈ ਜੁੜ ਗਿਆ, ਉਹ ਪਰਮਾਤਮਾ ਦੇ ਘਰ ਜਾ ਵਸਦੀ ਹੈ, ਉਹਨੂੰ ਪਿਆਰੀ ਲੱਗਦੀ ਹੈ। ਹਾਂਜੀ, ਇਸ ਤਰ੍ਹਾਂ ਦੀ ਨਾਰੀ ਪਤੀ ਨੂੰ ਬਾਹ ਜਾਂਦੀ ਹੈ ਔਰ ਘਰ ਦਾ ਵਸੇਬਾ ਉਸ ਨੂੰ ਨਸੀਬ ਹੋ ਜਾਂਦਾ। ਜਿੰਨੇ ਚਿਰ ਤੱਕ ਮਨੁੱਖ ਕਹੇ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਵਸੇਬਾ ਨਹੀਂ, ਅਜੇ ਟਿਕਾਣਾ ਨਹੀਂ। ਪਰਮਾਤਮਾ ਦਾ ਪਿਆਰ ਜਿਸ ਦੇ ਅੰਦਰ ਜਾਗ ਜਾਂਦਾ ਹੈ, ਨਿਜ ਘਰ ਦਾ ਵਸੇਬਾ ਹੋ ਜਾਂਦਾ, ਆਪਣੇ ਘਰ ਦਾ ਟਿਕਾਣਾ ਨਸੀਬ ਹੋ ਜਾਂਦਾ। ਹਾਂਜੀ, ਗਲਤ ਬਿਆਨੀ ਕਰੇ, ਝੂਠੇ ਬੋਲ ਬੋਲੇ, ਇਹ ਕਿਸੇ ਕੰਮ ਨਹੀਂ ਆਉਂਦੇ ਔਰ ਇਸ ਦੇ ਨਾਲ ਘਰ ਵਿਚ ਵਸੇਬਾ ਵੀ ਨਹੀਂ ਆਉਂਦਾ। ਇਸ ਤਰੀਕੇ ਨਾਲ ਇੱਕ ਛੋਟਾ ਜਿਹਾ ਖਿਆਲ ਦੇ ਹਾਂ, ਪੁਰਸ਼ ਦੇ ਅੰਦਰ ਕ੍ਰੋਧ ਕਰਨ ਦਾ ਸੁਭਾਅ ਬੜਾ ਪ੍ਰਬਲ ਹੁੰਦਾ ਹੈ। ਝੂਠ ਸ਼ਬਦ ਸਤਿਗੁਰੂ ਨੇ ਇੱਥੇ ਵਰਤਿਆ, ਝੂਠ ਬੋਲਣ ਦਾ ਸੁਭਾਅ ਵੀ ਨਾਰੀ ਦੇ ਅੰਦਰ ਬੜਾ ਪ੍ਰਬਲ ਹੁੰਦਾ ਹੈ। ਮੈਂ ਗ੍ਰਸਤੀ ਹਾਂ ਤੇ ਕੁਝ ਜ਼ਿਆਦਾ ਜੋ ਹੈ ਬਿਆਨ ਨਾ ਕਰਾਂ। ਇਹ ਸੁਭਾਵਕ ਕਮਜ਼ੋਰੀਆਂ ਹੁੰਦੀਆਂ, ਨਿੱਕੀ ਨਿੱਕੀ ਗੱਲ ਤੇ ਕ੍ਰੋਧ ਕਰੀ ਜਾਣਾ ਪੁਰਸ਼ ਦਾ ਸੁਭਾਅ ਹੈ। ਛੋਟੀ ਛੋਟੀ ਗੱਲ ਦੇ ਚ ਝੂਠ ਬੋਲੀ ਜਾਣਾ ਇਸਤਰੀ ਦਾ ਸੁਭਾਅ ਹੈ। ਐਸਾ ਦੇਖਣ ਵਿਚ ਆਇਆ, ਹੁਣ ਮਨੋ ਚਿੰਤਕ ਪਏ ਕਹਿੰਦੇ ਨੇ, ਕਿਉਂਕਿ ਲੱਖਾਂ ਕੇਸ ਅਦਾਲਤਾਂ ਚ ਚੱਲ ਰਹੇ ਨੇ ਤਲਾਕ ਦੇ। ਮਨੋ ਚਿੰਤਕ ਐਸਾ ਕਹਿ ਰਹੇ ਨੇ ਕਿ 90% ਜੋ ਨਾਰੀਆਂ ਬਿਆਨ ਦੇ ਰਹੀਆਂ ਨੇ ਝੂਠਾ, ਜੋ ਇਲਜ਼ਾਮ ਲਾ ਰਹੀਆਂ ਨੇ ਝੂਠਾ। ਇਸ ਵਾਸਤੇ ਦਿੱਲੀ ਵਿਚ ਇੱਕ ਸੰਸਥਾ ਬਣੀ ਹੈ, ਹੁਣ ਵੀ ਸਾਨੂੰ ਪਤਨੀਆਂ ਤੋਂ ਬਚਾਇਆ ਜਾਵੇ, ਇਹ ਸੰਸਥਾ ਬਣੀ ਹੈ। ਇੰਨੇ ਝੂਠੇ ਇਲਜ਼ਾਮ, ਔਰ ਕਾਨੂੰਨ ਮਦਦ ਕਰਦਾ ਵੀ ਇਹ ਦਹਿਜ ਮੰਗਦੇ ਨੇ, ਕਾਰ ਮੰਗਦੇ ਨੇ, ਮੋਟਰ ਮੰਗਦੇ ਨੇ, ਜਿਹੜੇ ਮੰਗਦੇ ਨੇ ਉੱਥੇ ਦੁਸ਼ਟ ਨੇ, ਪਰ ਜਿਹਨਾਂ ਨੇ ਮੰਗਿਆ ਵੀ ਕੋਈ ਨਹੀਂ ਤੇ ਇਲਜ਼ਾਮ ਲਾ ਰਹੀ ਹੈ ਇਸਤਰੀ, ਕਿਤੇ ਝੂਠ ਹੈ, ਕਿਤੇ ਝੂਠ ਹੈ। ਤੂੰ ਨਿਰਾ ਇਸ ਵਿਚ ਪੁਰਸ਼ ਦੋਸ਼ੀ ਨਹੀਂ ਹੈ, ਬੇਸ਼ੁਮਾਰ ਥਾਂ ਤੇ ਇਸਤਰੀ ਦੋਸ਼ੀ ਹੈ। ਘਰ ਵਿਗੜਿਆ ਹੋਵੇਗਾ ਪੁਰਸ਼ ਦੇ ਕ੍ਰੋਧ ਕਰਕੇ, ਘਰ ਵਿਗੜਿਆ ਹੋਵੇਗਾ ਇਸਤਰੀ ਦੇ ਝੂਠ ਕਰਕੇ, ਗਲਤ ਬਿਆਨੀ ਕਰਕੇ, ਝੂਠ ਬੋਲਣ ਕਰਕੇ। ਮਹਾਰਾਜ ਕਹਿੰਦੇ ਨੇ ਝੂਠੇ ਬਹਿਣ ਪਤੀ ਦੇ ਘਰ ਨਹੀਂ ਚੱਲਦੇ, ਪਰਮਾਤਮਾ ਦੇ ਦਰ ਤੇ ਨਹੀਂ ਚੱਲਦੇ। ਹਾਂਜੀ, ਜੋ ਇਸ ਤਰ੍ਹਾਂ ਦੀ ਝੂਠ ਬੋਲਦੀ ਹੈ ਤੇ ਝੂਠ ਵਿਚ ਆਪਣਾ ਜੀਵਨ ਬਤੀਤ ਕਰਦੀ ਹੈ, ਪਰਮਾਤਮਾ ਉਹਦੀ ਤਰਫ ਦੇਖਦਾ ਹੀ ਨਹੀਂ, ਪਤੀ ਉਹਦੀ ਤਰਫ ਦੇਖਦਾ ਹੀ ਨਹੀਂ। ਹਾਂਜੀ, ਇਹ ਔਗੁਣਾਂ ਵਿਚ ਭਰੀ ਹੋਈ ਔਰ ਗਲਤ ਬਿਆਨੀ ਝੂਠ ਜੋ ਹੈ ਬੋਲਣ ਵਾਲੀ ਦੁਖੀ ਆਉਂਦੀ ਏ, ਕੁੜਦੀ ਰਹਿੰਦੀ ਏ, ਇਹਨੂੰ ਘਰ ਦੇ ਚ ਵਸੇਬਾ ਨਹੀਂ ਮਿਲਦਾ। ਹਾਂਜੀ, ਗੁਰ ਸ਼ਬਦ ਦੀ ਸਾਰ ਤੇ ਜਾਣਦੀ ਨਹੀਂ, ਉਸ ਮੁਤਾਬਕ ਜੀਵਨ ਬਤੀਤ ਨਹੀਂ ਕਰਦੀ, ਇਸ ਨੂੰ ਫਿਰ ਪਤੀ ਦਾ ਮਹਿਲ ਨਸੀਬ ਨਹੀਂ ਆਉਂਦਾ, ਟਿਕਾਣਾ ਨਸੀਬ ਨਹੀਂ ਆਉਂਦਾ। ਸ਼ਬਦ ਦੀ ਵਿਚਾਰ ਤੇ ਸ਼ਬਦ ਦਾ ਬੋਲਣਾ ਨਹੀਂ, ਝੂਠੇ ਬਹਿਣ, ਗਲਤ ਬਿਆਨੀ, ਝੂਠ ਬੋਲਣਾ, ਝੂਠ ਬੋਲਣਾ। ਕਹਿੰਦੇ ਨੇ ਕਈ ਦਫ਼ਾ ਐਸਾ ਹੁੰਦਾ ਪੁਰਸ਼ ਦਾ ਸੱਚ ਵੀ ਨਹੀਂ ਚੱਲਦਾ, ਇਸਤਰੀ ਦਾ ਝੂਠ ਚੱਲ ਜਾਂਦਾ ਚੱਲ ਜਾਂਦਾ। ਇਸ ਵਾਸਤੇ ਮਹਾਰਾਜ ਨੇ ਇਸ ਦਾ ਜੋ ਹੈ ਸੁਭਾਵਕ ਜ਼ਿਕਰ ਕੀਤਾ। ਮੈਂ ਹੱਥ ਜੋੜ ਕੇ ਬਾਰ ਬਾਰ ਮਾਫ਼ੀ ਮੰਗ ਲਵਾਂ, ਕਿਉਂਕਿ ਸ਼ਬਦ ਸਾਰਾ ਇਸਤਰੀ ਸੁਭਾਅ ਵਿਚ ਬੋਲਿਆ ਜਾ ਰਿਹਾ ਔਰ ਇਸਤਰੀ ਦੇ ਮੂਲ ਔਗਣ ਵੀ ਬਿਆਨ ਕੀਤੇ ਜਾ ਰਹੇ। ਝੂਠ ਬੋਲਣਾ, ਗਲਤ ਬਿਆਨੀ ਕਰੀ ਜਾਣੀ, ਗਲਤ ਬਿਆਨੀ ਕਰੀ ਜਾਣੀ। ਉਹ ਗਲਤ ਬਿਆਨੀ ਦੇ ਨਾਲ ਹੰਝੂ, ਕਿਉਂਕਿ ਭਾਵੁਕਤਾ ਜ਼ਿਆਦਾ ਆਉਂਦੀ ਹੈ, ਪੁਰਸ਼ ਦੇ ਚ ਕ੍ਰੋਧ ਜ਼ਿਆਦਾ ਆਉਂਦਾ, ਉਹ ਕ੍ਰੋਧ ਕਰਕੇ ਹਿੰਸਾ ਤੇ ਉਤਾਰੂ ਹੋ ਜਾਂਦਾ ਹੈ। ਇਹਦੀ ਭਾਵੁਕਤਾ ਨੂੰ ਰੋਣ ਤੇ ਮਜਬੂਰ ਕਰ ਦਿੰਦੀ ਹੈ ਤੇ ਰੋਂਦੀ ਹੋਈ ਜੋ ਕੁਝ ਕਹਿੰਦੀ ਅਗਲਾ ਸੱਚ ਮੰਨ ਲੈਂਦਾ, सच मिल लगा भी ठीक है उनका झूठ ही है मेरा ही झूठ है। हाँ जी
नानक आपके गुरमुख आजमाए
जे गुरमुख बन के अपने आप नू जो है पछाणे तो फिर परमात्मा नू ए भा सकती है परमात्मा दे दर ते वसेवा हो सकता है। हाँ जी धनता दे योग है वो स्त्री जिन्हें परमात्मा पति नू जान लिया जिन्हों ब्रह्म ज्ञान की प्राप्ति हो गई है जिन्हें ज्ञान नू समझ लिया जिसने ज्ञान नू अपने अनुभव का हिस्सा बना लिया ए नारी धनता दे योग है महान है भगती नू ज्ञान मिलता है यही विवाह है ज्ञान नू भगती मिल जाती है अंदर दा विवाह यही है। इसे नू कबीर कहंदे ने गाओ गाओ री दुलनिया मंगल चारा मोरे ग्रह आए राजा राम भतार अनुभव आ गया अनुभव प्रकाश आ गया राम का ते मेरी सखी सहेलियां मंगल गीत गाओ छंद गाओ मिलाप हो रहा है विवाह हो रहा है ज्ञान बेरस है सिर दा बोझ बन जाता है अगर भक्ति नहीं है भक्ति है ज्ञान नहीं है भटकना हो जाती है भटकना ठोकरा ही ठोकरा इधर धक्के खा दे उधर धक्के खा दे ये भटकना उदों मिटदी है जब ज्ञान प्राप्त हो जाता है ज्ञान दा रुखापन उदों मिटदा है जब भक्ति मिल जाती है तो शायद जिक्र पे करते हैं धनता दी योग है पूजन योग है ओ नारी जिसनों परमात्मा दा प्यार हासिल हो गया परमात्मा दे घर दा वसेबा हासिल हो गया। जी
नाम बिना
नाम तो बिना सब झूठ है और सब कुछ करना सारी कमाई सारे कर्म झूठे ही ने। हाँ जी पर जेड़ी गुरमुख जीव स्त्री है भावना दे जो है लीन है भक्ति जो है कर रही है ते भक्ति दे च रती हुई है यह प्रभु दे दर दी शोभा बनती है। हाँ जी ओ परिपूर्ण परमात्मा जो महारसा दी खान है ते जो बने भाव जो कदी बिरद नहीं आंदा सदा नवतन है साहिब मेरा नीत नवा सदा सदा दाता जिसका रस नित नवा है जिसका ज्ञान नित नवा है जिसका अनुभव नित नवा है जिदे गुण नित नवे ने इस तरह का जो है परिपूर्ण परमात्मा जिस दिन प्राप्त होंदा है नित नवा रस नित नवा ज्ञान नित नवे गुण नित नवी शक्ति इस तरह प्राप्त होंदी रहिंदी है होंदी रहिंदी है जीवन सफल हो जाता है। हाँ जी गुणा नु धारण करके सौरे घर का वसेबा नसीब हो गया और जीवन का मकसद प्राप्त हो गया। हाँ जी सच का चिंतन जिसने भी किया है वो आखिर फिर दे घर की शोभा बनती है सुहावनी बनती है परवान हो जाती है। शब्द लंबा सी कुछ पंक्तियां च मैं छेती छेती लंघिया नहीं तो फिर 11 बजे तक भी समाप्ति नहीं होनी सी चार छंद सन मूल इस दे जिहड़ी विचारधारा है आप सरवण कर लो स्त्री दे अंदर पुरुष अधूरा है पुरुष दे अंदर स्त्री अधूरी है मन करके भी अधूरी है पुरुष दे अंदर भक्ति अधूरी है और स्त्री दे अंदर विचार ते ज्ञान अधूरा है मानसिक दल है ज्ञान विचार है ही नहीं भक्ति है ही नहीं तो फिर किन्नर शरीरक तल ते बार इतने किन्नर नहीं है पर मानसिक तल ते बहुती दुनिया किन्नर है यही कारण इतनी नास्तिकता है और इतने इनकारी जज्बे पैदा हो गए ਪ੍ਰਭੂ ਨੂੰ ਪ੍ਰਾਪਤੀ ਲਈ ਤੇ ਪੂਰਨ ਗਿਆਨ ਚਾਹੀਦਾ ਸੀ, ਭਗਤੀ ਚਾਹੀਦੀ ਸੀ, ਅਧੂਰੀ ਵੀ ਨਹੀਂ ਹੈ ਹੀ ਨਹੀਂ। ਤੇ ਜਦ ਹੈ ਹੀ ਨਹੀਂ ਤੋ ਫਿਰ ਇਹ ਇਸਤਰੀ ਇਸਤਰੀ ਜੈਸੀ ਨਹੀਂ ਹੈ, ਇਹ ਪੁਰਸ਼ ਪੁਰਸ਼ ਜੈਸਾ ਨਹੀਂ ਹੈ। ਜਦਕਿ ਇਹਦੇ ਅੰਦਰ ਸੁਮੇਲ ਤੇ ਦੋਹਾਂ ਦਾ ਤਨ ਵਿੱਚ ਅਧੂਰੀ ਇਸਤਰੀ ਹੈ ਔਰ ਪੂਰਨ ਪੁਰਸ਼ ਹੈ। ਇਸਤਰੀ ਦੇ ਅੰਦਰ ਸੰਪੂਰਨ ਇਸਤਰੀ ਹੈ, ਅਧੂਰਾ ਪੁਰਸ਼ ਹੈ। ਮਾਨਸਿਕ ਮੰਡਲ ਵਿੱਚ ਵੀ ਐਸਾ, ਪਰ ਮਾਨਸਿਕ ਮੰਡਲ ਵਿੱਚ ਹੋਵੇ ਹੀ ਨਾ। ਦੋਵੇਂ ਨਾਮ ਨਾ ਗਿਆਨ ਨਾ ਭਗਤੀ, ਫਿਰ ਉਹਨੂੰ ਕਹਿੰਦੇ ਨੇ ਕਿਨਰ। ਇਹ ਹੁਣ ਹਰ ਮਨੁੱਖ ਆਪ ਫੈਸਲਾ ਕਰੇ, ਗਿਆਨ ਵੀ ਕੋਈ ਨਹੀਂ ਤੇ ਭਗਤੀ ਵੀ ਕੋਈ ਨਹੀਂ, ਵਿਚਾਰ ਵੀ ਕੋਈ ਨਹੀਂ ਤੇ ਭਾਵਨਾ ਵੀ ਕੋਈ ਨਹੀਂ, ਸ਼ਰਧਾ ਵੀ ਕੋਈ ਨਹੀਂ, ਫਿਰ ਇਸਤਰੀ ਵੀ ਕੋਈ ਨਹੀਂ ਤੇ ਪੁਰਸ਼ ਵੀ ਕੋਈ ਨਹੀਂ। ਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੁਰਸ਼ ਵੀ ਨਹੀਂ ਹੈ ਤੇ ਇਸਤਰੀ ਵੀ ਨਹੀਂ ਹੈ ਤਾਂ ਫਿਰ ਕੀ ਹੈ? ਕਿਨਰ ਕਿਨਰ ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਕਥਾ ਕੀਰਤਨ ਸੁਣ ਕੇ ਇਹ ਕਿਨਰਪਣਾ ਖਤਮ ਹੋ ਜਾਂਦਾ। ਬਾਹਰੋਂ ਅਗਰ ਸਰੀਰਕ ਤਲ ਤੇ ਕੋਈ ਕਿਨਰ ਹੈ, ਮਰਦੇ ਦਮ ਤੱਕ ਕਿਨਰ ਰਹਿਣਾ ਚਾਹੀਦਾ, ਪਰ ਮਾਨਸਿਕ ਤਲ ਤੇ ਕੋਈ ਕਿਨਰ ਹੈ, ਕੀਰਤਨ ਸੁਣ ਕੇ, ਕਥਾ ਸੁਣ ਕੇ, ਵਾਹਿਗੁਰੂ ਵਾਹਿਗੁਰੂ ਜਪ ਕੇ, ਇਹਦੇ ਅੰਦਰ ਇਸਤਰੀ ਪੁਰਸ਼ ਦੋਵੇਂ ਸੰਪੂਰਨ ਹੋ ਜਾਣਗੇ। ਔਰ ਇਹਨੂੰ ਕਹਿਣਾ ਪੈ ਗਿਆ ਪੂਰਨ ਪੁਰਖ, ਇਹ ਪੂਰਨ ਪੁਰਖ ਹੈ, ਇਹਨੂੰ ਪਰਮਾਤਮਾ ਦੇ ਦਰ ਦੀ ਸ਼ੋਭਾ ਪ੍ਰਾਪਤ ਹੋ ਗਈ, ਇਹਨੂੰ ਈਸ਼ਵਰ ਮਿਲ ਗਿਆ। ਸਤਿਗੁਰੂ ਇਸ ਤਰ੍ਹਾਂ ਦੀ ਰਹਿਮਤ ਸਾਰਿਆਂ ਤੇ ਕਰਨ। ਫੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ। ਅੱਜ ਸ਼ਾਮ ਦਾ ਪ੍ਰੋਗਰਾਮ ਹਰ ਸਾਲ ਜਿਵੇਂ ਸਰਦਾਰ ਸੰਤੋਖ ਸਿੰਘ ਜੀ ਕਲੌਥ ਮਰਚੈਂਟ ਜੋ ਹਨ 123 ਗ੍ਰੀਨ ਐਵਨਿਊ ਵਿੱਚ ਨਜ਼ਦੀਕ DC ਦੀ ਕੋਠੀ, ਉੱਥੇ ਹਰ ਸਾਲ ਆਉਂਦਾ ਸਿੰਘ ਸਾਹਿਬ ਦੀ ਪਹੁੰਚ।